मारवाड़ जैसे नीर बालहा बेल बालहा करहला ज्यों क्रंक निसनाद बालहा तू मेरे मन रामैया। मारवाड़ जैसे नीर बालहा बेल बालहा करहला।
मारवाड़ का इलाका है राजस्थान च। मारवाड़ जैसे नीर बालहा उत्थे बारिश नहीं हुंदी, पानी की बहुत ज़्यादा उत्थे कीमत है, दुध ना पानी की ज़्यादा कीमत समझते हैं लोग। उत्थे दुध बिना सर जाता, पानी बिना सरदा नहीं है। मारवाड़ के इलाके जिवें जिहड़ा पानी है ना, लोगों नूं पानी ना पानी की कदर है, कह लो पाला दा कदर है लोगों नूं पानी की। पानी नूं लोग चंगा समझते हैं, पानी की बहुत ज़्यादा लोड़ महसूस करते हैं। मारवाड़ जैसे नीर बालहा
बेल बालहा करहला।
बेल बालहा करहल जड़ी बेल होंदी है ना दरख्तां ते चढ़ी हुई, ना भी होवे चाहे जमीन ते फैली होवे बेल। मारवाड़ दा इलाका जिहड़ा हैगा उत्थे ऊठ ज्यादा हुंदे ने, बेलां खुशक इलाके ज्यादा हुंदियां ने। जिहड़ा खुशक इलाका होवे ना उत्थे बेल ज्यादा हुंदी, जिथे जिहड़ी चीज़ की खुराक है उत्थे वो चीज़ पैदा भी की है परमेश्वर ने, वही चीज़ हो जिथे वो खुराक है। ऊट बेल नूं बहुत पसंद करता है, बेल की इच्छा रखता है, हर वक्त रोज़ बेल खाण नूं देई जाओ, जिवें अन्न असी रोज़ खा सकते हैं, होर चीज़ रोज़ खानी मुश्किल है। अन्न नूं छड के जिहड़े कोई साग सब्जी या फल खाते ने संत, वो फल खाण नूं तब समझते ने भी खाधा नहीं जाता फल रोज़। अन्न नूं छड़ देंदे ने इस करके भी वो मुश्किल है खाना, मुश्किल काम करते ने धर्म के नाम ते। हालांकि धर्म मुश्किल पैदा करने वाले नहीं, धर्म मुश्किल का हल है। मुश्किलां तां सारा मुश्किलां दा भरी हुई तो जिंदगी है, सारी जिंदगी है ही मुश्किलां दी भरी हुई। इन्हां मुश्किलां तों छुटकारा पाउण खातर धर्म दा सहारा, जे धर्म धारण करके ही होर मुश्किल पैदा कर ली, जिवें तप लोग करते ने, वह धर्म नहीं रह जाता फिर, वो बेवकूफ़ी है। वो धर्म मुश्किलों का इलाज है या मुश्किल पैदा करने वाली चीज़ है धर्म? वो अलग पक्ष है एक, क्योंकि जिवें फलोहार लोग करते हैं उन्हां दी गल है, पर उड़ता बेल नूं चाहुंदा है खाना, जो चीज़ इच्छा रखता है उन्हूं मिले, वो पिछले तप की निशानी है सगा उहदे कोल। ਤੁਸੀਂ ਉਹ ਖਾਂਦੇ ਨਹੀਂ ਜਿਹੜੀ ਦਿੱਤੀ ਹੋਈ ਹੈ ਉਹਨੂੰ। ਇਹੋ ਜਿਹਾ ਤਪ ਹੁਕਮ ਦਾ ਵਿਰੋਧ ਹੈ, ਇਹੋ ਜਿਹੀ ਭਗਤੀ ਹੁਕਮ ਦਾ ਵਿਰੋਧ ਹੈ। ਸਗੋਂ ਉਹ ਜਿੰਨਾ ਸੁੱਖ ਦਿੱਤਾ ਉਹਨਾਂ ਦਾ ਲੈ ਲਓ, ਹੋਰ ਸੁੱਖ ਮੰਗ ਲਓ, ਹੋਰ ਸੁੱਖ ਮੰਗ ਲਓ, ਬਾਕੀ ਦਿੱਤਾ ਹੋਇਆ ਤਾਂ ਲੈ ਲਓ। ਤੁਸੀਂ ਤਾਂ ਦਿੱਤਾ ਸੁੱਖ ਵੀ ਤਿਆਗਤਾ, ਫਿਰ ਤੁਹਾਨੂੰ ਹੋਰ ਦਊਗਾ ਤੇ ਜਿੰਨਾ ਕੁ ਸੁੱਖ ਦਿੱਤਾ ਹੈ। ਜੇ ਉਹੀ ਨਹੀਂ ਤੁਸੀਂ ਪਾਉਂਦੇ, ਸਿਆਲ ਦਾ ਮਹੀਨਾ ਤਾਂ ਉਹਨੂੰ ਜੁੱਤੀ ਦੇ ਦਿੱਤੀ ਪਰਮੇਸ਼ਰ ਨੇ ਪਾਉਣ ਨੂੰ, ਵੀ ਧਰਤੀ ਠੰਡੀ ਹੈ। ਜੇ ਤੁਸੀਂ ਜੁੱਤੀ ਉਹ ਨਹੀਂ ਪਾਉਂਦੇ, ਤੁਹਾਨੂੰ ਜਰਾਬਾਂ ਕਾਹਦੇ ਦੇ ਦੂ? ਜੁੱਤੀ ਤਾਂ ਪਾਉਂਦੇ ਨਹੀਂ, ਜੁੱਤੀ 'ਚ ਵੀ ਠੰਡ ਲੱਗੂਗੀ ਜੇ ਜ਼ਿਆਦਾ ਸਰਦੀ ਹੈ। ਉਹ ਜਰਾਬਾਂ ਕਾਹਦੇ ਦਊ ਤੁਹਾਨੂੰ? ਜੁੱਤੀ ਤਾਂ ਪਾਉਂਦੇ ਨਹੀਂ। ਉਹ ਕਹਿੰਦੇ ਦਫ਼ਾ ਹੋਣ ਦੇ, ਇਹ ਤਾਂ ਮੂਰਖ ਨੇ, ਇਹ ਮੂਰਖ ਨੇ, ਹਠਯੋਗ ਮੂਰਖਤਾ ਦੀ ਭਗਤੀ ਹੈ, ਹਠਯੋਗ ਮੂਰਖਤਾ ਦੀ ਭਗਤੀ ਹੈ। ਮੂਰਖਾਂ ਨੂੰ ਸੁੱਖ ਦੀ ਕੀ ਲੋੜ ਹੈ? ਬਨਾਰਸੀ ਟੋਪੀਆਂ ਬਾਂਦਰਾਂ ਨੂੰ ਨਹੀਂ ਦੇਈਦੀਆਂ ਹੁੰਦੀਆਂ, ਇਹ ਬਾਂਦਰ ਨੇ, ਬਨਾਰਸੀ ਟੋਪੀ ਨੇ ਇਹਨੂੰ ਦੇਣ ਦੀ ਲੋੜ? ਹਾਂ, ਊਠ ਜਾਨਵਰ ਹੈ, ਊਠ ਜਾਨਵਰ ਹੈ, ਉਹਦੀ ਰੁਚੀ ਹੈ, ਉਹਦਾ ਸਰੀਰ ਐਸਾ ਬਣਾਇਆ, ਵੇਲ ਖਾ ਕੇ ਉਹਨੂੰ ਪੂਰੀ ਐਨਰਜੀ ਮਿਲਦੀ ਹੈ। ਸਰੀਰ ਉਹਦਾ ਕਦੇ ਵੀ ਨਹੀਂ ਚਾਹੁੰਦਾ ਵੀ ਵੇਲ ਨਾ ਮਿਲੇ, ਪਾਣੀ ਕਦੇ ਵੀ ਨਹੀਂ ਚਾਹੁੰਦਾ ਸਾਰੀ ਜ਼ਿੰਦਗੀ ਆਦਮੀ ਨਾ ਮਿਲੇ, ਅਤੇ ਪਾਣੀ ਨੂੰ ਅੱਗੇ ਕੋਈ ਤਿਆਗ ਦੇਵੇ। ਅੰਨ ਸਾਰੀ ਜ਼ਿੰਦਗੀ ਕੋਈ ਵੀ ਨਹੀਂ ਚਾਹੁੰਦਾ ਮੈਨੂੰ ਨਾ ਮਿਲੇ, ਇਸ ਕਰਕੇ ਗੁਰਬਾਣੀ ਛਾੜ ਅੰਨ ਜੋ ਕਰੇ ਪਖੰਡ, ਇਹ ਪਖੰਡ ਹੈ, ਧਰਮ ਨਹੀਂ ਹੈ। ਫਲੋਹਾਰੀ ਕਰਨਾ ਪਖੰਡ ਹੈ, ਧਰਮ ਨਹੀਂ ਹੈ। ਪੁੱਠੇ ਲਟਕਣਾ ਪਖੰਡ ਹੈ, ਧਰਮ ਨਹੀਂ ਹੈ। ਖੜੇ ਹੀ ਰਹਿਣਾ ਤਪ ਕਰਨਾ ਪਖੰਡ ਹੈ, ਧਰਮ ਨਹੀਂ ਹੈ। ਇਹਨਾਂ ਨੂੰ ਕਿਹਾ ਕਰਮ ਧਰਮ ਪਾਖੰਡ ਜੇ ਦੀਸਾਂ, ਇਹ ਸਾਰੇ ਪਖੰਡ ਨੇ। ਗੁਰਬਾਣੀ ਇਹਨਾਂ ਨੂੰ ਪਖੰਡ ਕਹਿਤਾ। ਪਖੰਡ ਕੌਣ ਕਰਦੇ ਨੇ? ਮੂਰਖ, ਧੋਖਾ ਦੇਣ ਵਾਸਤੇ ਲੋਕਾਂ ਨੂੰ। ਸਾਨੂੰ ਲੋਕ ਕਹਿਣ ਧਾਰਮਿਕ ਹੈ। ਤਿੰਨ ਜੰਮ ਜਾ ਗਾਤੀ ਲੁੱਟਾ, ਇਹਦਾ ਕੋਈ ਮੁੱਲ ਨਹੀਂ ਪੈਂਦਾ। ਇਹ ਭਰਮ ਨੇ ਲੁੱਟ ਲਏ, ਭਰਮ ਗਿਆਨ ਹੈ। ਇਹ ਜੰਮ ਜਾ ਗਾਤੀ ਕੁਛ ਨਹੀਂ, ਇਹ ਭਰਮ ਦੀ ਭੇਟ ਚੜ ਗਏ ਤੁਹਾਡੇ। ਭਰਮ ਹੋਰ ਮਿਲ ਗਿਆ, ਇਹਦੇ ਵੱਟੇ ਭਰਮ ਹੀ ਮਿਲਦਾ, ਹੋਰ ਕੁਛ ਨਹੀਂ ਹੁੰਦਾ। ਭਰਮ ਹੋਰ ਗਾੜਾ ਹੋ ਜਾਂਦਾ। ਹਾਂ, ਬੇਲ ਜੈ
ਬੇਲ ਬਾਲ ਹਾ ਕਰ ਹਲਾ,
ਬੇਲ ਬਾਲ ਹਾ ਕਰ ਹਲਾ। ਬੇਲ ਜਿਹੜੀ ਹੈ ਊਠ ਦੇ ਮਨ ਭਾਉਂਦੀ ਵਸਤੂ ਹੈ, ਹਰ ਵਕਤ ਚਾਹੁੰਦਾ ਉਹ, ਉਹਨੂੰ ਚੰਗੀ ਲੱਗਦੀ ਹੈ।
ਜਿਉਂ ਕੁਰੰਕ ਨਿਸਨਾਦ ਬਾਲ ਹਾ ਤਿਉਂ ਮੇਰੇ ਮਨ ਰਾਮਾ ਰਾਮਈਆ।
ਜਿਉਂ ਕੁਰੰਕ ਨਿਸਨਾਦ ਬਾਹਲਾ, ਨਿਸ ਲਫ਼ਜ਼ ਵਰਤਿਆ, ਦਿਨ ਨੂੰ ਨਹੀਂ ਨਾ ਚੰਗਾ ਲੱਗਦਾ ਉਹਨੂੰ, ਰਾਤ ਨੂੰ ਚੰਗਾ ਲੱਗਦਾ
ਕੁਰੰਕ ਨੂੰ।
ਹਾਂ, ਦਿਨ ਨੂੰ ਤਾਂ ਉਹਨੂੰ ਪਤਾ, ਜੇ ਮੇਰਾ ਧਿਆਨ ਕਿਤੇ ਚਲੇ ਗਿਆ ਸ਼ਿਕਾਰੀ ਉਹ ਗਲ ਤੇ ਫੜ ਲੂ, ਇੰਨੀ ਤਾਂ ਉਹਨੂੰ ਵੀ ਸਮਝ ਆ। ਜਿਉਂ ਕੁਰੰਕ, ਕੁਰੰਕ ਹੁੰਦਾ ਹਿਰਨ ਨਹੀਂ ਹੁੰਦਾ, ਅਸਲ ਚ ਬਾਰਾ ਸਿੰਘਾਂ ਹੁੰਦਾ, ਗਿਰਗ ਨਹੀਂ ਹੁੰਦਾ, ਮਿਰਗ ਨੂੰ ਨਹੀਂ, ਬਾਰਾ ਸਿੰਘਾਂ ਹੁੰਦਾ। ਮਿਰਗ ਦੀ ਉਹ ਨਸਲ ਹੈ, ਉਹ ਵੀ ਵੱਡੀ ਨਸਲ ਹੈ ਮਿਰਗ ਦੀ। ਜਿਉਂ ਕੁਰੰਕ ਨਿਸ ਰਾਤ ਦੇ ਵੇਲੇ ਨਾਦ ਬਾਲ ਹਾ ਤੈਸੇ ਮੇਰੇ ਮਨ ਰਮਈਆ। ਉਹਨੂੰ ਮਿਰਗ ਨੂੰ ਨਾਦ ਜੇ ਸੁਣ ਜਾਵੇ ਤਾਂ ਉੱਧਰ ਧਿਆਨ ਕੱਟ ਲੈਂਦਾ, ਚਾਹੇ ਉਹਨੂੰ ਗਰਦਨ ਲੱਤ 'ਤੇ ਫੜ ਲਓ ਆ ਕੇ ਚੁੱਪ ਕਰਕੇ, ਹੌਲੀ ਹੌਲੀ ਆ ਕੇ ਨਾ ਬੈਠ ਕੇ ਉਹਨੂੰ ਲੱਤ 'ਤੇ ਫੜ ਲਵੇ, ਉਹਨੂੰ ਪਤਾ ਹੀ ਨਹੀਂ ਲੱਗਦਾ, ਉਹ ਧਿਆਨ ਉੱਧਰ ਚਲੇ ਜਾਂਦਾ। ਬੰਦੇ ਦਾ ਪੈਰਾਂ ਦੀ ਆਵਾਜ਼ ਉਹਨੂੰ ਸੁਣਦੀ ਉਹ ਨਹੀਂ, ਕਿ ਉਹਦਾ ਧਿਆਨ ਨਹੀਂ ਹੁੰਦਾ। ਨੇੜੇ ਦੀ ਆਵਾਜ਼ ਸੁਣਦੀ ਨਹੀਂ, ਦੂਰ ਦੀ ਸੁਣਦੀ ਹੈ। ਕੀ ਮਤਲਬ ਹੋਇਆ ਭਲਾ ਇਹਦਾ? ਸੱਚਖੰਡ ਦੀ ਆਵਾਜ਼ ਸੁਣਦੀ ਹੈ, ਭਗਤ ਨੂੰ ਨੇੜੇ ਦੀ ਨਹੀਂ ਸੁਣਦੀ, ਆਲੇ ਦੁਆਲੇ ਦਾ ਰੌਲਾ ਸੁਣਦਾ ਹੀ ਨਹੀਂ। ਢੋਲ ਵੱਜੀ ਜਾਣ ਚਾਹੇ, ਫਿਰ ਭੋਰੇ 'ਚ ਵੜਨ ਦੀ ਕੀ ਲੋੜ ਸੀ ਬਈ? ਜਿਹੜੇ ਭੋਰੇ 'ਚ ਵੜਦੇ ਨੇ ਉਹ ਕਹ ਉਹਦੀ ਕੀ ਲੋੜ ਪੈ ਗਈ? ਕਬੀਰ ਖੱਡੀ 'ਚ ਲਾਉਂਦਾ, ਖੱਡੀ ਦਾ ਖੜਕਾ ਨਹੀਂ ਹੁੰਦਾ? ਖੱਡੀ ਦਾ ਖੜਕਾ ਹੁੰਦਾ, ਉਹਨੂੰ ਡਿਸਟਰਬ ਖੜਕਾ ਨਹੀਂ ਕਰ ਰਿਹਾ। ਖੱਡੀ ਦਾ ਖੜਕਾ ਉਹਨੂੰ ਡਿਸਟਰਬ, ਉਹ ਜਿਹੜਾ ਨਾਦਨਾ ਧਿਆਨ ਹੈ ਉਹਦੇ 'ਚ ਡਿਸਟਰਬੈਂਸ ਨਹੀਂ ਪੈਦਾ ਕਰ ਰਿਹਾ। ਸੰਦ ਬੜਾ ਭੋਰੇ 'ਚ ਮਾਲਾ ਫੇਰਦਾ, ਉਹਨੂੰ ਡਿਸਟਰਬ ਕਰ ਰਿਹਾ ਜੇ ਬੱਚੇ ਵੀ ਬੋਲਦੇ ਨੇ। ਉਹ ਪਖੰਡ ਹੈ, ਸਮਾ ਉਹ ਧਰਮ ਨਹੀਂ ਹੈਗਾ, ਉਹ ਕਰਮ ਧਰਮ ਪਖੰਡ ਇਸ ਤਰੀਕੇ ਨਾਲ ਲੈ। ਇਹਨਾਂ ਦੇ ਵਿੱਚ ਕੁਛ ਹੋਰ ਹੈ, ਥੱਲੇ ਦੀ ਤਹਿ 'ਚ ਕੁਛ ਹੋਰ ਹੁੰਦਾ। ਆ ਜਿਹੜੀਆਂ ਗੱਲਾਂ ਕਹਿਤੀਆਂ, ਮਿਰਗ ਦੀ ਗੱਲ ਕਰਤੀ, ਕੀ ਮਤਲਬ ਰਿਹਾ ਭਲਾ? ਇਹਦਾ ਗੁਰਬਾਣੀ ਦੀ ਜਿਹੜੀ ਗਹਿਰਾਈ ਹੈ ਉਹਦੇ ਵਿੱਚ ਕੁਛ ਹੋਰ ਹੈ, ਉੱਪਰ ਉੱਪਰ ਕੁਛ ਗੱਲ ਹੋਰ ਹੈ। ਉੱਪਰ ਤਾਂ ਲੱਸੀ ਹੋਈ ਹੈ ਜਿਹੜੀ ਪੀਤੀ ਹੈ ਤੁਸੀਂ, ਜਿਹੜੀ ਲੋਕ ਪੀਂਦੇ ਨੇ ਅੱਜ ਸਹੀ। ਉਹਨੂੰ ਨਾਦ ਸੁਣਦਾ 2 ਕਿਲੋਮੀਟਰ ਤੋਂ, ਮਿਰਗ ਨੂੰ ਨੇੜੇ ਆਦਮੀ ਆ ਰਿਹਾ ਹੌਲੀ ਹੌਲੀ, ਉਹਦੇ 'ਚ ਅੱਖਾਂ ਨੂੰ ਨੀਂਦ, ਉਹਦੇ ਪਿੱਛੇ ਦੀ ਉਹਦੇ ਪੈਰਾਂ ਦੀ ਆਵਾਜ਼ ਸੁਣਦੀ ਨਹੀਂ, ਉਹ ਤਾਂ ਨੇੜੇ ਹੈ। ਦੂਰ ਦੀ ਆਵਾਜ਼ ਸੁਣਦੀ ਹੈ ਨੇੜੇ ਦੀ, ਜਦ ਦੂਰ ਦੀ ਆਵਾਜ਼ ਸੁਣਨ ਲੱਗੀ ਹੈ ਨੇੜੇ ਦੀ ਸੁਣਦੀ ਉਹ ਨਹੀਂ ਹੁੰਦੀ। ਕਬੀਰ ਨੂੰ ਨਾਦ ਸੁਣਦਾ ਜਿਹੜਾ ਦੁਨੀਆਂ ਨੂੰ ਨਹੀਂ ਸੁਣਦਾ, ਉਹਨੂੰ ਉਹ ਸੁਣਦਾ ਜਿਹਨੂੰ ਖੱਡੀ ਦਾ ਖੜਕਾ ਸੁਣਦਾ, ਉਹਨੂੰ ਉਹ ਨਹੀਂ ਸੁਣਦਾ। ਉਹ ਆਵਾਜ਼ ਕਬੀਰ ਦੇ ਅੰਦਰੋਂ ਆ ਰਹੀ ਹੈ। ਜਿਹੜਾ ਅੰਦਰ ਧਿਆਨ ਹੈ, ਅੰਦਰ ਧਿਆਨ, ਉਹਨੂੰ ਬਾਹਰਲੀ ਆਵਾਜ਼ ਦਾ ਮਤਲਬ ਕੀ ਰਹਿ ਗਿਆ? ਜਿਹਦਾ ਧਿਆਨ ਅੰਦਰ ਹੈ ਉਹਨੂੰ ਬਾਹਰਲੀ ਆਵਾਜ਼ ਨਹੀਂ ਸੁਣਦੀ ਹੁੰਦੀ, ਜਿਹਦਾ ਧਿਆਨ ਬਾਹਰ ਹੈ ਉਹਨੂੰ ਅੰਦਰਲੀ ਆਵਾਜ਼ ਨਹੀਂ ਸੁਣਦੀ ਹੁੰਦੀ। ਬਸ ਇੱਥੇ ਹੀ ਗੱਲ ਹੈ। ਤੁਰਕੀ ਬਾਣੀ ਉਹਨੂੰ ਸੁਣਦੀ ਹੈ ਜਿਹੜਾ ਅੰਤਰ ਧਿਆਨ ਹੋ ਕੇ ਰਹੇ, ਅੰਤਰ ਧਿਆਨ 'ਚ ਸੁਣਦੀ ਹੈ, ਉਹ ਅੰਤਰ ਧਿਆਨ ਹੋ ਕੇ ਨਾਲ ਸੁਣਦਾ ਫਿਰ ਉਹ ਮਿਰਗ ਅੰਦਰੋਂ ਸਿੱਧਾ ਉਹਦੇ ਨਾਲ ਜੁੜਿਆ ਹੈ, ਦੂਰ ਨੇੜੇ ਜੁੜਿਆ ਹੀ ਨਹੀਂ ਹੋਇਆ ਉਹ ਆਪਣੇ ਏਰੀਏ 'ਚ। ਹਾਂਜੀ,
ਤੇਰਾ ਨਾਂ ਤੈਸੇ ਮੇਰੇ ਮਨ ਰਾਮ ਆਈ ਆ,
ਤੈਸੇ ਇਵੇਂ ਮੈਨੂੰ ਰਾਮ ਦੀ ਆਵਾਜ਼ ਸੁਣਦੀ ਹੈ। ਸਵੇ ਘੱਟ ਰਾਮ ਬੋਲਦਾ ਜਿਹੜਾ ਰਾਮ ਸਾ ਕਬੀਰ ਨੇ ਕਿਹਾ ਨਾ, ਸਾਰੇ ਘੱਟ ਰਾਮ ਬੋਲਦਾ, ਗੱਲ ਕਬੀਰ 'ਤੇ ਹੀ ਕਰ ਰਿਹਾ ਉਹ ਕਹਿੰਦਾ ਸਾਰੇ ਘੱਟਾਂ 'ਚ ਰਾਮ ਬੋਲਦਾ। ਕਬੀਰ ਕਹਿੰਦਾ ਐਂ ਮੈਨੂੰ ਰਾਮ ਸੁਣਦਾ ਜਿਵੇਂ ਉਹ ਬਾਰਾਂ ਸਿੰਘਾਂ ਨੂੰ ਨਾਲ ਸੁਣਦਾ, ਮੈਂ ਉਹ ਸੁਣਦਾ, ਦੁਨੀਆਂ ਦੀ ਆਵਾਜ਼ ਮੈਨੂੰ ਸੁਣਦੀ ਹੋਈ ਨਹੀਂ, ਐਂ ਸੁਣੀ ਦੀ ਆ ਰਾਮ ਦੀ ਆਵਾਜ਼। ਔਰ ਇਹ ਤਾਂ ਕਿਹਾ ਸੀ ਸਭੇ ਘੱਟ ਰਾਮ ਬੋਲੇ, ਕਿਵੇਂ ਸੁਣੀ ਹੈ ਆਵਾਜ਼ ਮੈਨੂੰ, ਕਿਵੇਂ ਸੁਣਨੀ ਚਾਹੀਦੀ ਸੀ ਤੁਹਾਨੂੰ, ਉਹ ਦੱਸ ਰਿਹਾ ਨਾਮਦੇਵ। ਸਾਰਿਆਂ ਦੇ ਅੰਦਰ ਬੋਲਦਾ ਨਹੀਂ ਰਾਮ, ਅਤੇ ਮੈਨੂੰ ਕਿਵੇਂ ਸੁਣਿਆ, ਕਿਵੇਂ ਸੁਣ, ਜਿਵੇਂ ਉਹ ਮਿਰਗ ਨੂੰ ਉਹ ਸੁਣਦਾ, ਹੋਰ ਆਵਾਜ਼ ਨਹੀਂ ਸੁਣਦੀ, ਐਂ ਮੈਨੂੰ ਸੁਣਦਾ ਤੈਸੇ ਮੇਰੇ ਮਨ। ਉਹ ਮਨ ਦੇ ਤਾਂ ਵਿੱਚ ਹੈ ਰਾਮ, ਅੰਦਰਲੀ ਆਵਾਜ਼ ਸੁਣਦਾ ਨਹੀਂ, ਦੁਨੀਆਂ ਬਾਹਰਲੀ ਆਵਾਜ਼ ਸੁਣਦਾ। ਕੰਨ ਕਿੱਡੀ ਦੂਰ ਹੈ, ਉੱਥੇ ਤਾਂ ਜੁੜਿਆ ਹੋਇਆ ਬਾਹਰ, ਜਿਹੜੇ ਬਾਹਰਲੀ ਆਵਾਜ਼ ਸੁਣਦੇ ਨੇ, ਜਿਵੇਂ ਮਿਰਗ ਬਾਹਰਲੀ ਆਵਾਜ਼ ਦੂਰ ਦੀ ਸੁਣਦਾ, ਨੇੜੇ ਦੀ ਨਹੀਂ ਸੁਣਦੀ ਮਿਰਗ ਨੂੰ, ਜਿਹੜਾ ਨੇੜੇ ਆ ਉਹਦੇ, ਇਵੇਂ ਸਾਨੂੰ ਬਾਹਰਲੀ ਆਵਾਜ਼ ਸੁਣਦੀ ਹੈ, ਨੇੜੇ ਦੀ ਨਹੀਂ ਸੁਣਦੀ। ਜਿਹੜੀ ਆਵਾਜ਼ ਨਾਲ ਜੁੜ ਜਾਵੇ ਉਹੀ ਸੁਣੂਗੀ, ਤੁਸੀਂ ਤਾਂ ਸੁਣਨੀ ਹੋ ਨਹੀਂ। ਤੈਸੇ ਮੇਰੇ ਮਨ ਰਾਮਈਆ,
ਤੇਰਾ ਨਾਮ ਰੂਪ,
ਕਿਉਂਕਿ ਮਿਰਗ ਉਸ ਆਵਾਜ਼ ਨੂੰ ਸੁਣਨੀ ਚਾਹੁੰਦਾ, ਛੱਡ ਨਹੀਂ ਰਿਹਾ ਉਹਨੂੰ। ਜਿੰਨਾ ਚਿਰ ਅਸੀਂ ਬਾਹਰਲੀ ਆਵਾਜ਼ ਨੂੰ ਸੁਣਨੀ ਚਾਹੁੰਦੇ ਹਾਂ ਦੁਨੀਆਂ ਦੀ ਨੂੰ, ਓਨਾ ਚਿਰ ਅੰਦਰਲੀ ਆਵਾਜ਼ ਨਹੀਂ ਸੁਣ ਸਕਦੀ। ਜਿੱਦਣ ਬਾਹਰਲੀ ਆਵਾਜ਼ ਜਿਹੜੀ ਹੈ ਗੁਰਮਤਿ ਤੋਂ ਬਿਨਾਂ ਦੀ ਆਵਾਜ਼ ਹੈ ਜਿਹੜੀ, ਉਹ ਅਸੀਂ ਸੁਣਨੀ ਬੰਦ ਕਰ ਦਿੱਤੀ, ਉਦੋਂ ਅੰਦਰਲੀ ਆਵਾਜ਼ ਸੁਣੂ। ਹੇ ਸਰਵਣੋ ਮੇਰੇ ਹੋ ਸੱਚੇ ਸੁਣਨ ਨੂੰ ਬਿਠਾਏ, ਉਹ ਸੁਣ ਰਾਮ ਦੀ ਆਵਾਜ਼, ਜਿਹੜਾ ਰਾਮ ਹੈ ਨਾ ਘੱਟ ਹੀ ਬੋਲਦਾ, ਉਹਦੀ ਆਵਾਜ਼ ਸੁਣਨ ਨੂੰ ਤੁਹਾਨੂੰ ਲਾਇਆ, ਪੈਦਾ ਕੀਤਾ, ਸੱਚੇ ਸੁਣਨ ਨੂੰ ਬਿਠਾਏ। ਸਰਵਣਾ ਕੰਨਾਂ ਦੀ ਨਹੀਂ ਗੱਲ ਹੈਗੀ, ਸਰਵਣ ਅੰਦਰਲੀ ਸੁਣਨ ਸ਼ਕਤੀ ਦੀ ਗੱਲ ਹੈ। ਸਰਵਣ ਕੰਨ ਨਹੀਂ ਹੁੰਦੇ, ਸਰਵਣ ਸੁਣਨ ਸ਼ਕਤੀ ਹੈ, ਕੰਨ ਨਹੀਂ ਸੁਣਦੇ, ਕੰਨ ਖੁੱਲ੍ਹੇ ਹੀ ਨੇ ਫਿਰ ਮਿਰਗ ਦੇ, ਨੇੜੇ ਦੀ ਆਵਾਜ਼ ਕਿਉਂ ਨਹੀਂ ਸੁਣਦੇ? ਕੰਨ ਤਾਂ ਮਿਰਗ ਦੇ ਖੁੱਲ੍ਹੇ ਹੀ ਨੇ, ਜੇ ਕੰਨ ਸੁਣਦੇ ਹੋਣ ਨੇੜੇ ਦੀ ਆਵਾਜ਼ ਸੁਣ ਲੈਣ। ਸੁਣਨ ਵਾਲਾ ਕੋਈ ਹੋਰ ਹੈ, ਅੱਖਾਂ ਨਹੀਂ ਦੇਖਦੀਆਂ, ਦੇਖਣ ਵਾਲਾ ਕੋਈ ਹੋਰ, ਜਦੋਂ ਅੱਖਾਂ ਨਹੀਂ ਦੇਖਦਾ ਹੀ ਨਹੀਂ, ਕੋਲ ਦੀ ਲੰਘ ਜਾਂਦਾ, ਦੁਕਾਨ ਪਿੱਛੇ ਰਹਿ ਜਾਂਦੀ, ਆਪ ਗਾਹਾਂ ਚਲੇ ਜਾਂਦਾ, ਫਿਰ ਜਾ ਕੇ ਨੂੰ ਲੈ, ਮੈਂ ਤਾਂ ਗੌਰ ਨਹੀਂ ਕੀਤੀ, ਦੁਕਾਨ ਤਾਂ ਪਿੱਛੇ ਰਹਿ ਗਈ, ਉਹ ਧਿਆਨ ਕਿਤੇ ਹੋਰ ਸੀ, ਦੁਕਾਨ ਤਾਂ ਦੇਖਦਾ ਹੀ ਨਹੀਂ ਸੀ ਉਹ। ਤੈਸੇ ਮੇਰੇ ਮਨ ਰਾਮਈਆ, ਇੱਦਾਂ ਮੇਰਾ ਜਿਹੜਾ ਮਨ ਹੈ ਆਪਣੇ ਅੰਦਰਲੀ ਆਵਾਜ਼ ਸੁਣ ਰਿਹਾ, ਉਹ ਬਾਹਰਲੀ ਕੰਨਾਂ ਨਾਲ ਤਾਂ ਬਾਹਰਲੀ ਆਵਾਜ਼ ਸੁਣਦੀ ਹੈ ਨਾ, ਕੰਨਾਂ ਨਾਲ ਬਾਹਰਲੀ ਆਵਾਜ਼ ਸੁਣਦੀ ਹੈ। ਬਾਹਰ ਸਾਨੂੰ ਬਹੁਤ ਕੁਛ ਸੁਣੂਗਾ ਉੱਚੀ ਆਵਾਜ਼, ਆ ਸਾਡੇ ਅੰਦਰ ਘੜੀ ਦੀ ਟਿਕ ਟਿਕ ਨਹੀਂ ਸੁਣਦੀ, ਪਰ ਜਦ ਬਾਹਰ ਆਵਾਜ਼ ਨਾ ਹੋਵੇ, ਸ਼ਾਂਤ ਹੋਵੇ ਬਾਹਰ ਬਿਲਕੁਲ, ਫਿਰ ਇਹ ਟਿਕ ਟਿਕ ਵੀ ਰਾਤ ਨੂੰ ਸੁਣਨ ਲੱਗ ਜਾਂਦੀ ਹੈ। ਜਦ ਇਹ ਸੁਣਨ ਲੱਗ ਜਾਂਦੀ ਹੈ ਫਿਰ ਇਹ ਸੁਣਨ 'ਤੇ ਹਟਦੀ ਵੀ ਹੈ ਨਹੀਂ, ਫਿਰ ਡਿਸਟਰਬ ਵੀ ਕਰਨ ਲੱਗ ਜਾਂਦੀ ਹੈ ਜੇ ਸੁਣਨ ਲੱਗ ਜਾਂਦੀ ਹੈ। ਇਹੀ ਧਿਆਨ ਦੀ ਗੱਲ ਹੈ, ਧਿਆਨ ਜਦ ਕੇਂਦਰਿਤ ਹੋ ਜਾਂਦਾ ਬਰੀਕ 'ਤੇ ਬਰੀਕ ਆਵਾਜ਼ ਵੀ ਸੁਣ ਲੈਂਦਾ। ਜਦ ਧਿਆਨ ਕੇਂਦਰਿਤ ਹੁੰਦਾ ਟਿਕ ਜਾਂਦਾ ਫਿਰ ਬਰੀਕ ਆਵਾਜ਼ ਸੁਣਾਈ ਦਿੰਦੀ ਹੈ। ਜਿੰਨਾ ਚਿਰ ਧਿਆਨ ਖਿੰਡਿਆ ਹੋਇਆ ਬਾਹਰ, ਉਹਨਾਂ ਚਿਰ ਮੇਰੀ ਅੰਦਰਲੀ ਆਵਾਜ਼ ਸੁਣਦੀ ਹੋ ਨਹੀਂ ਹੁੰਦੀ। ਅੰਦਰਲੀ ਆਵਾਜ਼ ਕਿਵੇਂ ਸੁਣਨੀ ਹੈ? ਉਹ ਤੇ ਕੇਂਦਰਿਤ ਇਹ ਸ਼ਬਦ ਹੈ, ਇਹ ਸ਼ਬਦ ਉਹ ਤੇ ਕੇਂਦਰਿਤ ਹੈ ਸਾਰੇ।
ਤੇਰਾ ਨਾਮ ਰੂੜੋ, ਰੂਪ ਰੂੜੋ, ਅਤੀ ਰੰਗ ਰੂੜੋ, ਮੇਰੋ ਰਾਮਈਆ।
ਤੇਰਾ ਨਾਮ ਹੈ, ਤੇਰਾ ਜਿਹੜਾ ਹੁਕਮ ਹੈ, ਰਾਮ ਦੀ ਜਿਹੜੀ ਆਵਾਜ਼ ਹੈ ਘੱਟ ਵਿੱਚ, ਉਹ ਬਹੁਤ ਸੁੰਦਰ ਹੈ। ਕਿਉਂ ਸੁਣਦੀ ਹੈ?
ਤੇਰਾ ਨਾਮ ਰੂੜੋ,
ਹੇ ਰਾਮ, ਜਿਹੜੀ ਤੇਰੀ ਆਵਾਜ਼ ਹੈ, ਰਾਮ ਦੀ ਆਵਾਜ਼ ਹੀ ਰਾਮ ਦਾ ਨਾਮ ਹੈ। ਰਾਮ ਦੀ ਆਵਾਜ਼ ਤਾਕਤ ਹੈ, ਰਾਮ 'ਚ ਕੋਈ ਤਾਕਤ ਨਹੀਂ ਹੈ। ਰਾਮ 'ਚ ਨਹੀਂ ਕੋਈ ਤਾਕਤ, ਰਾਮ ਦੀ ਆਵਾਜ਼ 'ਚ ਤਾਕਤ ਹੈ। ਕਿਉਂ? ਜੋ ਰਾਮ ਬੋਲਦਾ ਉਹੀ ਹੋਈ ਜਾਂਦਾ ਸੰਸਾਰ 'ਚ। ਜੋ ਬੋਲਦਾ ਰਾਮ ਉਹੀ ਤਾਂ ਹੋ ਰਿਹਾ ਹੈ, ਅਤੇ ਜੇ ਬੋਲਣਾ ਬੰਦ ਕਰਦੇ ਆ ਜਿਹੜਾ ਸਭ ਕੁਛ ਵੀ ਹੋ ਨਹੀਂ ਸਕਦਾ। ਫਿਰ ਜਿਵੇਂ ਇੱਕ ਆਦਮੀ ਹੈ, ਇੱਕ ਸ਼ੇਰ ਹੈ, ਉਹ ਸ਼ੇਰ ਨੂੰ ਕੋਈ ਆਵਾਜ਼ ਦਿੰਦਾ, ਸ਼ੇਰ ਉਹ 'ਤੇ ਕੰਮ ਕਰਦਾ ਆਵਾਜ਼ 'ਤੇ, ਇਹ ਰਿੱਛ ਹੈ, ਇਹ ਬਾਂਦਰ ਹੈ। ਪਰ ਜੇ ਚੁੱਪ ਕਰ ਜਾਵੇ ਫਿਰ ਬਾਂਦਰ ਨੱਚੂਗਾ, ਫਿਰ ਆਵਾਜ਼ ਤਾਕਤ ਹੋਈ ਆਦਮੀ ਤਾਂ ਨਾ ਹੋਈ, ਕਰਮਾਤਾ ਆਵਾਜ਼ ਦੀ ਹੈ। ਫਿਰ ਸਰਕਸ ਦੇ ਵਿੱਚ ਉਹ ਆਵਾਜ਼ ਆਉਂਦੀ ਹੈ, ਉਹ ਕਲਾ ਕਰਦੇ ਨੇ, ਕਲਾਕਾਰ ਕਲਾ ਦਿਖਾਉਂਦੇ ਨੇ। ਜੇ ਆਵਾਜ਼ ਬੰਦ ਹੋ ਜਾਵੇ ਫਿਰ ਡਰੰਮ ਵੀ ਉੱਥੀ ਨੇ, ਸਭ ਕੁਛ ਉੱਥੀ ਹੈ, ਆਦਮੀ ਵੀ ਉੱਥੀ ਨੇ, ਫਿਰ ਕਰਨਗੇ ਕੰਮ। ਗੱਲ ਕਰਾਮਾਤ ਆਵਾਜ਼ ਵਿੱਚ ਹੈ, ਸਾਰੀ ਕਰਾਮਾਤ ਆਵਾਜ਼ 'ਚ ਹੁੰਦੀ ਹੈ। ਹਾਕਮ ਇੱਕ ਹੁਕਮ ਨਹੀਂ ਕਰਦਾ ਕੋਈ, ਕਰਾਮਾਤ ਨਹੀਂ ਵਾਪਰਦੀ। ਜਿਹਦੇ ਨਾਲ ਹੁਕਮ ਕਰ ਦਿੰਦਾ ਵੀ ਇੰਨੇ ਸਾਲੀ ਕਹਿ ਦਿਆ ਫਾਂਸੀ ਆ ਭਰੀ, ਬਸ ਫਿਰ ਐਪਲੀਕੇਬਲ ਹੋਣ ਦੀ ਗੱਲ ਹੈ। ਸ਼ਕਤੀ ਹਮੇਸ਼ਾ ਆਵਾਜ਼ 'ਚ ਹੁੰਦੀ ਹੈ, ਹੁਕਮ ਦੇ ਵਿੱਚ ਸ਼ਕਤੀ ਹੈ। ਸੰਸਾਰ ਵੀ ਹੁਕਮ ਦੇ ਵਿੱਚ ਸ਼ਕਤੀ ਹੈ। ਜਿੰਨਾ ਚਿਰ ਕੋਈ ਹਾਕਮ ਫੈਸਲਾ ਨਹੀਂ ਦੇ ਦਿੰਦਾ, ਉਹਨਾਂ ਚਿਰ ਉਹਦੀ ਸ਼ਕਤੀ ਪ੍ਰਗਟੇ ਨਹੀਂ ਹੈ। ਫੈਸਲੇ ਵਿੱਚ ਉਹਦੀ ਸ਼ਕਤੀ ਪ੍ਰਗਟ ਹੋ ਗਈ। ਹਾਂ, ਹਾਕਮ ਦੇ ਅੰਦਰ ਸਭ ਕੋ ਨਹੀਂ ਹੈ, ਹੁਕਮ ਦੇ ਅੰਦਰ ਸਭ ਕੋ ਹੈ, ਹੁਕਮ ਸ਼ਕਤੀ ਹੈ। ਹਾਕਮ ਨੂੰ ਐਵੇਂ ਸਾਰੇ ਮੰਨਦੇ ਨੇ, ਰਾਮ ਸੇ ਰਾਮ ਕਾ ਨਾਮ ਸ਼ਕਤੀਸ਼ਾਲੀ ਹੈ, ਪਰ ਦਿਖਾਉਂਦੇ ਨਹੀਂ, ਸਮਝਾਉਂਦੇ ਨਹੀਂ ਗੱਲ ਕੀ ਹੈ। ਸਮਝ ਉਹਨਾਂ ਨੂੰ ਵੀ ਹੈ ਨਹੀਂ, ਕਹੀ ਜਾਂਦੇ ਨੇ ਸੁਣੀ ਸੁਣਾਈ, ਸੁਣੀ ਸੁਣਾਈ ਗੱਲ ਕਹੀ ਜਾਂਦੇ ਨੇ, ਸਮਝ ਹੈ ਨਹੀਂ। ਖੁਲਾਸਾ ਉਹ ਕਰੂਗਾ ਜਿਹਨੂੰ ਸਮਝ ਲੱਗ ਗਈ ਕਿਵੇਂ ਸ਼ਕਤੀਸ਼ਾਲੀ ਹੈ। ਹਾਂਜੀ,
ਤੇਰਾ ਨਾਮ ਰੂੜੋ, ਰੂਪ ਰੂੜੋ, ਅਤਿ ਰੰਗ ਰੂੜੋ, ਮੇਰੋ ਰਾਮਈਆ।
ਤੇਰਾ
ਰੂਪ
ਰੂਪ ਰੂੜੋ, ਜਿਹੜਾ ਤੇਰਾ ਰੂਪ ਹੈ, ਤੇਰਾ ਉਹਦਾ ਹੁਕਮ ਹੀ ਉਹਦਾ ਰੂਪ ਹੈ। ਬੋਲਿਆ ਜਦ ਉਹਦਾ ਰੂਪ ਅੱਗੇ ਆ ਗਿਆ ਵੀ ਇਹ ਗੁੱਸੇ 'ਚ ਬੋਲਦਾ, ਇਹ ਹਮਦਰਦੀ 'ਚ ਬੋਲਦਾ, ਬੋਲੇ ਤਾਂ ਹੀ ਪਤਾ ਲੱਗੂਗਾ। ਕੁਛ ਦਇਆ ਕਰਨ ਨੂੰ ਬੋਲਦਾ ਹੈ, ਇਹ ਕੁਛ ਸਜ਼ਾ ਦੇਣ ਨੂੰ ਬੋਲਦਾ, ਬੋਲੇ ਤਾਂ ਹੀ ਪਤਾ ਲੱਗੂਗਾ। ਜਿੰਨਾ ਚਿਰ ਬੋਲਿਆ ਹੀ ਨਹੀਂ, ਤੁਸੀਂ ਅਰਦਾਸ ਕੀਤੀ ਉਹ ਜਵਾਬ ਹੀ ਨਹੀਂ ਆਇਆ, ਉਹਨਾਂ ਚਿਰ ਕੋਈ ਨਹੀਂ ਪਤਾ ਕੀ ਹੈ। ਉਹ ਤਾਂ ਗੱਲ ਤਾਂ ਉਹਦੇ ਮਨ ਦੇ ਵਿੱਚ ਹੀ ਹੈ, ਉਦੋਂ ਤੱਕ ਤਾਂ ਸ਼ਕਤੀ ਉਹਦੇ ਮਨ ਦੇ ਵਿੱਚ ਹੀ ਅੰਦਰ ਹੀ ਹੈ। ਸ਼ਕਤੀ ਜਦ ਪ੍ਰਗਟ ਹੋਊਗੀ ਬੋਲੇ ਤਾਂ ਪ੍ਰਗਟ ਹੋਊਗੀ, ਬੋਲੇ ਬਿਨਾਂ ਸ਼ਕਤੀ ਨਹੀਂ ਪ੍ਰਗਟ ਹੁੰਦੀ। ਇੰਜਣ ਵੀ ਜਾਂ ਸ਼ਕਤੀ ਬੋਲਦਾ ਤਾਂ ਬੋਲਦਾ ਇੰਜਣ, ਤਾਂ ਸ਼ਕਤੀ ਪ੍ਰਗਟ ਹੁੰਦੀ ਹੈ। ਜਾਂ ਇੰਜਣ ਚੱਲੂਗਾ ਬੋਲੂਗਾ ਤਾਂ ਹੀ ਕੁਛ ਕਰੂਗਾ, ਖੜ੍ਹਾ ਇੰਜਣ ਕੀ ਕਰੂਗਾ, ਬੋਲੂਗਾ। ਜਿੰਨਾ ਜ਼ਿਆਦਾ ਰੌਲਾ ਪਊ ਉਹਨੇ ਜ਼ਿਆਦਾ ਤਾਕਤ ਹੈ ਇੰਜਣ ਦੀ, ਆਵਾਜ਼ 'ਚ ਸ਼ਕਤੀ ਹੈ। ਹਾਂਜੀ,
ਅਤਿ ਰੰਗ ਰੂੜੋ ਮੇਰੋ ਰਾਮਈਆ।
ਅਤਿ ਰੰਗ ਰੂੜੋ, ਜਿਹੜਾ ਤੇਰਾ ਰੰਗ ਹੈ ਉਹ ਅਤਿ ਰੂੜੋ ਹੈ, ਅਤਿ ਸੁੰਦਰ ਹੈ ਰੰਗ। ਹੁਣ ਰੰਗ ਉਹਨੂੰ ਦੀਂਦਾ, ਰੂਪ ਦੀਂਦਾ, ਜਿਹਨੂੰ ਦੀਂਦਾ ਰੰਗ ਰੂਪ ਉਹੀ ਕਹਿ ਰਿਹਾ, ਉਹ ਦੇਖ ਕੇ ਬੋਲ ਰਿਹਾ। ਨਾਦ ਦਾ ਆਨੰਦ ਜਿਹੜਾ ਆ ਰਿਹਾ ਉਹਨੂੰ, ਮਿਰਗ ਨੂੰ, ਉਹ ਤਾਂ ਫਿਰ ਉਹ ਜਾਣਦਾ ਨਾ ਜਿਹੜਾ ਜੁੜਿਆ ਹੋਇਆ। ਉਹਦਾ ਰੂਪ ਕੈਸਾ ਹੈ, ਰੰਗ ਕੈਸਾ ਹੈ, ਉਹਨੂੰ ਕੈਸਾ ਲੱਗਦਾ ਹੈ ਉਹਦੇ ਮਨ ਨੂੰ, ਉਹ ਤਾਂ ਉਹ ਜਾਣੇ ਨਾ ਜਿਹੜਾ ਜੁੜਿਆ ਹੋਇਆ, ਜਿਹੜਾ ਜੁੜਿਆ ਹੋਇਆ ਨਾ ਦਸਤੀ ਤੇਰਾ ਰੂਪ ਰੂੜੋ ਰੰਗ ਰੂੜੋ
ਅਤਿ ਰੰਗ ਰੂੜੋ ਮੇਰੋ ਰਾਮਈਆ,
ਅਤਿ ਰੰਗ ਰੂੜੋ, ਰੰਗ ਬਹੁਤ ਹੀ ਰੂੜੋ ਹੈ ਦੁਨੀਆਂ 'ਚ, ਕੋਈ ਐਸਾ ਰੰਗ ਨਹੀਂ, ਦੁਨੀਆਂ ਦੇ ਰੰਗ ਬਹੁਤ ਸੁੰਦਰ ਨੇ, ਮਨ ਨੂੰ ਖਿੱਚ ਪਾਉਣ ਵਾਲੇ ਨੇ ਰੰਗ, ਪਰ ਐਸਾ ਰੰਗ ਦੁਨੀਆਂ 'ਚ ਕੋਈ ਨਹੀਂ ਜਿਹੜਾ ਉਹਦਾ, ਜੇ ਉਹਦੇ ਰੰਗ, ਜੇ ਉਹਦਾ ਰੰਗ ਖਿੱਚ ਪਾ ਲਵੇ ਦੁਨੀਆਂ ਦਾ ਕੋਈ ਵੀ ਰੰਗ ਨਹੀਂ ਖਿੱਚ ਪਾ ਸਕਦਾ, ਸ਼ਕਤੀਸ਼ਾਲੀ ਖਿੱਚ ਉਹਦੇ ਰੰਗ 'ਚ, ਜਿੱਦਣ ਨਾਮ ਨੇ ਖਿੱਚ ਪਾ ਲਈ ਦੁਨੀਆਂ ਦੀ ਕੋਈ ਤਾਕਤ ਖਿੱਚੇ ਨਹੀਂ ਸਕਦੀ, ਉੱਥੋਂ ਤੋੜੇ ਨਹੀਂ ਸਕਦੀ, ਫਿਰ ਨਹੀਂ ਤੋੜ ਸਕਦੀ, ਅਤੇ ਫਿਰ ਤਾਂ ਖਿੱਚ ਤਾਂ ਉਹਦੀ ਜ਼ਿਆਦਾ ਹੋਈ ਨਾ। ਭਗਤਾਂ ਨੂੰ ਕੋਈ ਦੁਨੀਆਂ ਦੀ ਤਾਕਤ ਤੋੜ ਨਹੀਂ ਸਕਦੀ, ਖਿੱਚ ਕੋਈ ਨਹੀਂ ਤੋੜ ਸਕਦੀ, ਮੋਹ ਦੀ ਖਿੱਚ ਬਹੁਤ ਤਕੜੀ ਹੁੰਦੀ ਹੈ ਨਹੀਂ ਤੋੜ ਸਕਦੀ, ਲੋਭ ਦੀ ਖਿੱਚ ਬਹੁਤ ਤਕੜੀ ਹੁੰਦੀ ਹੈ ਨਹੀਂ ਤੋੜ ਸਕਦੀ, ਹੰਕਾਰ ਦੀ ਜਿਹੜੀ ਰਿਪੈਲਸ਼ਨ ਹੈ, ਹੰਕਾਰ ਦੀ ਖਿੱਚ ਨਹੀਂ ਹੁੰਦੀ, ਹੰਕਾਰ ਦੀ ਰਿਪੈਲਸ਼ਨ ਹੁੰਦੀ ਹੈ, ਰਿਪੈਲਸ਼ਨ ਕਹਿੰਦੇ ਨੇੜੇ ਨਹੀਂ ਜਾਣਾ, ਕਈ ਚੀਜ਼ਾਂ ਨੇੜੇ ਨਹੀਂ ਆਉਂਦੀਆਂ, ਜਿਵੇਂ ਜਿਹੜੇ ਪੋਲ ਹੁੰਦੇ ਨੇ ਨਾ ਮੈਗਨੇਟ ਦੇ, ਇੱਕੋ ਜਿਹੇ ਪੋਲ ਇੱਕ ਦੂਜੇ ਨੂੰ ਬਾਹਰ ਨੂੰ ਧੱਕਦੇ ਨੇ, ਕੋਈ ਸ਼ਕਤੀਆਂ ਇਹੋ ਜਿਹੀਆਂ ਨੇੜੇ ਨਹੀਂ ਆਉਂਦੀਆਂ, ਬਾਹਰ ਨੂੰ ਧੱਕਦੀਆਂ ਨੇ ਇੱਕ ਦੂਜੇ ਨੂੰ, ਉਹ ਵੀ ਸ਼ਕਤੀਆਂ ਨੇ, ਹੰਕਾਰ ਦੀ ਸ਼ਕਤੀ ਇਹੋ ਜਿਹੀ ਹੈ ਉਹਨੂੰ ਪਰੇ ਧੱਕਦਾ ਆਪਣੇ ਨਾਮ ਨੂੰ, ਨਾਮ ਹੰਕਾਰ ਨੂੰ ਪਰੇ ਧੱਕਦਾ, ਜਿਵੇਂ ਭਲਵਾਨ ਨੇ ਦੋ, ਇਹ ਤਾਂ ਜਦ ਦੋ ਜਾਣੇ ਘੁਲਦੇ ਨੇ ਉਹ ਤਾਂ ਉਹਨੂੰ ਖਾੜੇ 'ਚੋਂ ਬਾਹਰ ਕੱਢੂ, ਉਹਨੂੰ ਖਾੜੇ 'ਚੋਂ ਬਾਹਰ ਕੱਢੂਗਾ, ਹੋਵੇ ਉਹ ਤਾਂ ਵਿਰੋਧ 'ਚ ਨੇ ਇੱਕ ਦੂਜੇ ਦੇ, ਇਹ ਤਾਂ ਖਿੱਚ ਨਹੀਂ ਹੈ, ਇੱਥੇ ਵਿਰੋਧ ਹੈ, ਜਿੱਥੇ ਵਿਰੋਧ ਹੁੰਦਾ ਉੱਥੇ ਰਿਪੈਲਸ਼ਨ ਹੁੰਦੀ ਹੈ, ਜਿੱਥੇ ਖਿੱਚ ਹੁੰਦੀ ਹੈ ਉੱਥੇ ਅਟਰੈਕਸ਼ਨ ਹੁੰਦੀ ਹੈ, ਇੱਕ ਦੂਜੇ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਨਾ, ਇੱਕ ਦੂਜੇ 'ਤੇ ਦੂਰੀ ਬਣਾਉਣ ਦੀ ਕੋਸ਼ਿਸ਼ ਕਰਨਾ, ਜਿੱਥੇ ਦੂਰੀ ਹੈ ਉੱਥੇ ਹੰਕਾਰ ਔਰ ਨਾਮ ਔਰ ਹੰਕਾਰ ਹੈ, ਉੱਥੇ ਉੱਥੇ ਵਿਰੋਧ ਹੈ, ਸਾਰੇ ਇੱਕੋ ਜਿਹੇ ਗੁਣ ਨਹੀਂ ਹੈ, ਇਹ ਹੰਕਾਰ ਦਾ ਹੋਰ ਤਰ੍ਹਾਂ ਦਾ ਹਿਸਾਬ ਇਹਨਾਂ ਦਾ ਹੋ, ਉਹ ਤਾਂ ਖਿੱਚਦਾ ਹੈ ਉਰੇ ਨੂੰ, ਆਇਆ ਮਾਇਆ ਖਿੱਚਦੀ ਹੈ, ਉਹ ਜਿਹੜੀ ਨਾਮ ਦੀ ਖਿੱਚ ਹੈ ਹੰਕਾਰ ਉਹਨੂੰ ਧੱਕਦਾ ਪਿੱਛੇ ਨੂੰ ਵੀ, ਤੂੰ ਪਿੱਛੇ ਰਹਿ, ਮਾਇਆ ਨਾਲ ਜੁੜਿਆ ਰਹਿਣ ਦੇ, ਉਹਦੇ ਨਾਲ ਜੁੜਿਆ ਰਹਿਣ ਦੇ, ਉਹਦਾ ਜੇ ਮੋਹ ਨੂੰ ਖਤਰਾ ਤਾਂ ਹੰਕਾਰ ਮੂਹਰੇ ਹੁੰਦਾ, ਤੂੰ ਕੌਣ ਆ ਨੇੜੇ ਆਉਣ ਵਾਲਾ, ਮੋਹ ਨਾਲ ਜੁੜੇ ਹੋਏ ਨੂੰ ਤੋੜਨ ਵਾਲੇ ਨੂੰ ਹੰਕਾਰ ਮੂਹਰੇ 'ਤੇ ਪੈ ਜਾਂਦਾ, ਇਹ ਮੋਹ ਦੇ ਵਿੱਚ ਹੰਕਾਰ ਹੈ। ਚਾਰੇ ਨਦੀਆਂ ਅੱਗ ਦੀਆਂ ਸਾਬਤ ਨਹੀਂ ਹੋ ਸਕਦੀਆਂ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਇਹ ਅੱਗ ਮੋਹ ਦੇ ਵਿੱਚ ਵੀ ਹੈ, ਜੇ ਕੋਈ ਆਪਣੇ ਬੰਦੇ ਦੇ ਨੁਕਸਾਨ ਪਹੁੰਚਾ ਦੇਵੇ ਫਿਰ ਕ੍ਰੋਧ ਪੈਦਾ ਹੁੰਦਾ, ਉਹ ਅੱਗ ਕਿੱਥੋਂ ਆਈ, ਉਹ ਮੋਹ 'ਚੋਂ ਆਈ, ਮੋਹ 'ਚੋਂ ਪੈਦਾ ਹੁੰਦੀ ਹੈ। ਤੇਰੇ ਲੋਭ ਨੂੰ ਕੋਈ ਸੱਟ ਮਾਰ ਦੇਵੇ ਉਹ 'ਚੋਂ ਕੀ ਪੈਦਾ ਹੁੰਦਾ, ਗੁੱਸਾ, ਇਹ ਸਭ ਦੇ ਵਿੱਚ ਪੁੜੀ ਉਸੇ ਦੀ ਅੰਦਰ ਰੱਖੀ, ਅਗਨ ਸਾਗਰ ਹੈ ਨਾ ਸਾਰਾ ਹੀ, ਇਹ ਸਾਰਾ ਅਗਨ ਸਾਗਰ ਹੈ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ, ਇਹ ਮਾਇਆ ਦੀ ਜਿਹੜੀ ਫੌਜ ਹੈ ਵਿੱਚ ਸਾਰਿਆਂ ਦੀ ਅੱਗ ਹੈ, ਉੱਪਰੋਂ ਉੱਪਰੋਂ ਲੱਗਦਾ ਜਿੰਨਾ ਇਹ, ਤਾਂ ਹੀ ਇਹ ਸੰਤ ਜਿੰਨੇ ਨੇ ਭਾਂਬੜਦਾਸ ਨੇ, ਜਿੰਨਾ ਚਿਰ ਮਾਇਆ ਦਾ ਪ੍ਰੇਮ ਹੈ ਸਭ ਭਾਂਬੜਦਾਸ ਨੇ, ਸ਼ਾਂਤੀ ਕਿਸੇ ਨੂੰ ਵੀ ਨਹੀਂ, ਉਹ ਤਾਂ ਸ਼ਾਂਤੀ ਦਾ ਡਰਾਮਾ ਕਰਦੇ ਨੇ ਲੋਕਾਂ ਨੂੰ ਮਿੱਠਾ ਬੋਲ ਕੇ ਮੂੰਹ ਤੋਂ, ਇਹ ਮੂੰਹ ਦੇ ਹੀ ਮਿੱਠੇ ਨੇ, ਇਹ ਮੂੰਹ ਦਾ ਮਿੱਠਾ ਹੋਣਾ ਨਾ, ਜਿਹੜਾ ਮੂੰਹ ਦਾ ਮਿੱਠਾ ਮਿੱਠਾ ਬੋਲੋ ਉਹ ਕਰੋ ਜਿਵੇਂ ਕਰਦੇ ਨੇ, ਇਹ ਤਾਂ ਅੰਦਰ ਕੌੜੇ ਨੇ, ਜਿਹੜੇ ਸੱਚ ਕੌੜਾ ਲੱਗਦਾ, ਕਿਉਂ ਵੀ ਸੱਚ ਕਾਹਤੇ ਕੌੜਾ ਲੱਗਦਾ, ਮੂੰਹ ਦੇ ਮਿੱਠਿਆਂ ਨੂੰ ਸੱਚ ਕੌੜਾ ਲੱਗਦਾ, ਮੂੰਹ ਦੇ ਕੌੜਿਆਂ ਨੂੰ ਸੱਚ ਮਿੱਠਾ ਲੱਗਦਾ, ਜਿਹੜੇ ਮੂੰਹ ਦੇ ਕੌੜੇ ਨੇ ਨਾ ਉਹ ਸੱਚ ਬੋਲਣ ਵਾਲਾ ਆਦਮੀ ਮੂੰਹ ਦਾ ਕੌੜਾ ਹੁੰਦਾ, ਸੱਚ ਬੋਲਣ ਵਾਲੇ ਨੂੰ ਤਾਂ ਕਹਿੰਦੇ ਨੇ ਵੀ ਇਹ ਤਾਂ ਮੂੰਹ ਦਾ ਕੌੜਾ ਹੈ, ਪੜ੍ਹਨ ਤਾਂ ਮੁੱਖੋਂ ਮਿੱਠਾ ਹੈ, ਗੁਰਮੁਖ ਮੁੱਖੋਂ ਕੌੜਾ, ਗੁਰਮੁਖ ਮੁੱਖੋਂ ਕੌੜਾ, ਪੰਡਿਤ ਮੁੱਖੋਂ ਮਿੱਠਾ। ਜਿੰਨੇ ਮਿਸ਼ਨਰੀ ਨੇ ਇਹ ਜ਼ਿਆਦਾ ਕਹਿਣਗੇ ਮੂੰਹ ਦਾ ਤਾਂ ਮਿੱਠਾ ਬੋਲੋ, ਬੋਲੋ ਮਿੱਠਾ, ਕਿਉਂਕਿ ਕਪਟੀ ਨੇ ਸਾਰੀ ਇਹ, ਗੁਰਮਤ ਦਾ ਵਿਰੋਧ ਕਰਦੇ ਆਏ ਨੇ। ਗੁਰਮਤ ਬੜੀਆਂ ਕੌੜੀਆਂ ਗੱਲਾਂ ਕਰਦੀ ਰਿਹਾ ਗੁਰੂ ਘਰ 'ਚ, ਅੱਜ ਵੀ ਕੌੜੀਆਂ ਨੇ ਗੱਲਾਂ, ਗੁਰਮਤ ਦੀਆਂ ਗੱਲਾਂ ਸਾਡੀਆਂ ਬੜੀਆਂ ਕੌੜੀਆਂ ਨੇ, ਇਹ ਹੀ ਪ੍ਰਚਾਰ ਕਰਦੇ ਤੇ। ਲਓ ਜੀ ਇਹ ਗੱਲਾਂ ਨਾਲ ਤਾਂ ਫਿਰ ਲੜਾਈ ਵੱਧਦੀ ਹੈ ਜੀ, ਮੂੰਹ ਦਾ ਮਿੱਠਾ ਚਾਹੀਦਾ। ਆਮ ਪਬਲਿਕ ਚਾਹੁੰਦੀ ਹੈ ਵੀ ਹਾਂ ਬਈ ਮੂੰਹ ਦਾ ਮਿੱਠਾ ਹੀ ਚਾਹੀਦਾ ਬੋਲਣਾ। ਉਹ ਗੁਰਬਾਣੀ ਵੀ ਕਹਿੰਦੇ ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ, ਪਰ ਉਹਨਾਂ ਨੂੰ ਮਿੱਠਾ ਲੱਗਦਾ ਨਾ, ਜਾਣ ਉਹ ਕਹਿੰਦਾ ਨਾ ਵੀ ਨਾਮ ਮਿੱਠਾ ਹੁੰਦਾ, ਨਾਮ ਤਾਂ ਕੌੜਾ ਹੁੰਦਾ, ਮਿੱਠਾ ਕਿੱਥੇ ਹੁੰਦਾ? ਅੰਮ੍ਰਿਤ ਕੌੜਾ ਵੇਖਿਆ ਮਿੱਠੀ, ਸਾਖਤ ਕੀ ਵਧਣਾ ਡਿੱਠੀ, ਸਾਖਤ ਨੂੰ ਅੰਮ੍ਰਿਤ ਕੌੜਾ ਲੱਗਦਾ, ਉਹ ਕਹਿੰਦਾ ਅੰਮ੍ਰਿਤ ਮਿੱਠਾ ਹੁੰਦਾ, ਅਸਲ 'ਚ ਕੌੜਾ ਹੀ ਲੱਗਦਾ। ਕੌੜਾ ਲੱਗਦਾ ਤਾਂ ਹੀ ਤਾਂ ਦਸ ਗੁਰਾਂ ਦੇ ਖਿਲਾਫ਼ ਖੜ੍ਹੇ ਨੇ, ਸੱਚ ਹੈ ਉਹਦੇ 'ਚ, ਸੱਚ ਦੇ ਖਿਲਾਫ਼ ਖੜ੍ਹੇ ਨੇ। ਗੁਰਦਾਸ ਦੀਆਂ ਬਾਰਾਂ 'ਚ ਨਿਰੇ ਝੂਠ ਆ ਉਹਦੇ ਹੱਕ 'ਚ ਨੇ, ਉਹ ਝੂਠ ਦੇ ਹੱਕ 'ਚ ਨੇ, ਸੱਚ ਦੇ ਖਿਲਾਫ਼ ਨੇ। ਅਕਾਲ ਉਸਤਤ ਦੇ ਵਿੱਚ ਪਰਛੇ ਲਾਏ ਪਏ ਨੇ ਸਭ ਪਖੰਡਵਾਦ ਦੇ, ਉੱਥੋਂ ਹੀ ਘਬਰਾ ਜਾਂਦੇ ਨੇ ਅਕਾਲ ਉਸਤਤ ਦੇ ਵਿੱਚੋਂ ਹੀ, ਇਹ ਤਾਂ ਕੱਖ ਵੀ ਨਹੀਂ ਛੱਡਣਾ ਇਹਨੇ ਤਾਂ। ਉਹ ਨਾਗੇ ਫਿਰਦੇ ਜੇ ਪਾਈਏ ਜੋਗ ਬਣਕਾ ਮਿਰਗ ਮੁਕਤ ਸਭ ਹੋਗ, ਕਹਿੰਦੇ ਜੇ ਨੰਗੇ ਫਿਰ ਕੇ ਮੁਕਤੀ ਜੋਗ ਪ੍ਰਾਪਤ ਹੋ ਜੂ, ਜੰਗਲ ਦੇ ਮਿਰਗ ਸਾਰੇ ਨੰਗੇ ਹੀ ਫਿਰਦੇ ਨੇ। ਇਹ ਮਿੱਠੀ ਗੱਲ ਹੈ, ਮੂੰਹ ਦੀ ਚੰਗੀ ਮਿੱਠੀ ਹੈ। ਉਹ ਜਿਹਨਾਂ ਦੇ ਸੰਤਾਂ ਦੇ ਪੈਰ ਪੂਜਦੇ ਨੇ ਉਹਨਾਂ ਨੂੰ ਤਾਂ ਮਿਰਗ ਕਹਿ ਦਿੱਤਾ ਜੰਦ, ਬੜੀਆਂ ਕੌੜੀਆਂ ਗੱਲਾਂ ਨੇ, ਇਹ ਤਾਂ ਖਿਲਾਫ਼ ਨੇ ਉਹਨਾਂ ਦੇ, ਛੇਤਰ ਪਰੇਡ ਬਹੁਤ ਕੀਤੀ ਹੋਈ ਹੈ ਉੱਥੇ ਪਖੰਡਵਾਦ 'ਤੇ। ਹਾਂਜੀ
ਰਹਾਉ ਜਿਉਂ ਧਰਨੀ ਕੋ ਇੰਦਰ ਬਾਲਹਾ ਕੁਸਮ ਬਾਸ ਜਿਸ ਭਵਰਲਾ,
ਜਿਉਂ ਧਰਨੀ ਕੋ ਇੰਦਰ ਬਾਲਹਾ, ਇੱਥੇ ਇੰਦਰ ਲਫ਼ਜ਼ ਵਰਤਿਆ, ਮੀਂਹ ਨਹੀਂ ਹੈ, ਮੀਂਹ ਵੀ ਆਪਾਂ ਲੈ ਲਵਾਂਗੇ ਲਫ਼ਜ਼ ਇਹਦਾ ਅਰਥ, ਜਿਵੇਂ ਧਰਨੀ ਹੈ ਧਰਤੀ ਹੈ ਉਹ 'ਤੇ ਬਾਰਿਸ਼ ਪੈ ਜਾਂਦੀ ਹੈ ਨਾ, ਠੰਡੀ ਹੋ ਜਾਂਦੀ ਹੈ, ਠੰਡੀ ਹੋ ਕੇ ਖੁਸ਼ ਵੀ ਹੋ ਜਾਂਦੀ ਹੈ, ਹਰੀ ਭਰੀ ਹੋ ਜਾਂਦੀ ਹੈ, ਮਾਹੌਲ ਹੀ ਬਦਲ ਜਾਂਦਾ ਧਰਤੀ ਦਾ। ਇਵੇਂ ਹਿਰਦਾ ਜਿਹੜੀ ਧਰਤੀ ਹੈ ਆਪਣੀ, ਇਹਨੂੰ ਜਦ ਨਾਮ ਦੀ ਵਰਖਾ ਹੁੰਦੀ ਹੈ ਇਹਨੂੰ ਸ਼ਾਂਤੀ ਆਉਂਦੀ, ਸੱਚ ਸੁਣਦੀ ਹੈ ਜੇ ਹਿਰਦਾ ਰੂਪੀ ਧਰਤੀ, ਇਹਨੂੰ ਸ਼ਾਂਤੀ ਆਉਂਦੀ ਹੈ, ਸੱਚ ਸੁਣ ਕੇ ਇਹਦੇ ਅੰਦਰ ਜਿਹੜਾ ਹੈ ਨਾ ਮਾਇਆ ਦੀ ਅੱਗ ਉਹ ਸ਼ਾਂਤ ਹੁੰਦੀ ਹੈ, ਕ੍ਰੋਧ ਸ਼ਾਂਤ ਹੁੰਦਾ, ਮੋਹ ਸ਼ਾਂਤ ਹੁੰਦਾ, ਮੋਹ ਦੇ ਵਿੱਚ ਵੀ ਉਹ ਹੈ ਨਾ ਅੱਗ, ਲੋਭ 'ਚ ਵੀ ਅੱਗ, ਮੋਹ 'ਚ ਵੀ ਅੱਗ, ਉੱਤੋਂ ਉੱਤੋਂ ਕੁਛ ਹੈ ਅੰਦਰ, ਜੇ ਪੈਟਰੋਲ ਉੱਤੋਂ ਠੰਡਾ ਹੈ ਤਾਂ ਨਿਰੀਓ ਅੱਗ। ਇਹ ਤਰੀਕੇ ਨਾਲ ਸ਼ਾਂਤੀ ਆਉਂਦੀ ਹੈ ਹਿਰਦੇ 'ਚ, ਉਹ ਕੀ ਹੈ ਇੰਦਰ ਬਾਲ ਹਾ, ਇੰਦਰ ਕੌਣ ਹੈ? ਇੰਦਰ ਹੈ ਮਨ, ਜੇ ਹਿਰਦੇ 'ਚ ਮਨ ਆ ਜਾਵੇ ਨਾ ਹਿਰਦਾ ਧਰਤੀ ਖੁਸ਼ ਹੋ ਜਾਂਦੀ ਹੈ। ਉਹ ਜੇ ਕਿਸੇ ਦਾ ਜਵਾਕ ਬਾਹਰੋਂ ਗਿਆ ਹੋਇਆ ਬੰਦਾ ਪ੍ਰਦੇਸ਼ 'ਚ ਗਿਆ ਹੋਇਆ ਘਰ ਆ ਜਾਵੇ ਤਾਂ ਖੁਸ਼ ਹੀ ਹੋਣਾ, ਉਹਨਾਂ ਨੇ ਖੁਸ਼ ਹੀ ਹੋਣਾ। ਇਹ ਜਿਹੜਾ ਭਟਕਦਾ ਮਨ ਹੈ ਜਦੋਂ ਹਿਰਦੇ 'ਚ ਆ ਜਾਂਦਾ ਨਾ ਇੰਦਰ, ਅਗਿਆਨ ਇੰਦਰਿਆਂ ਨਾਲ ਜੁੜਿਆ ਹੋਇਆ ਕਰਕੇ ਇੰਦਰ ਹੈ ਇਹਦਾ ਨਾਂ, ਅੱਖਾਂ ਨਾਲ ਜੁੜਿਆ ਹੋਇਆ, ਕੰਨਾਂ ਨਾਲ ਜੁੜਿਆ ਹੋਇਆ, ਗਿਆਨ ਇੰਦਰਿਆਂ ਨਾਲ ਜੁੜਿਆ ਹੋਇਆ ਕਰਕੇ ਇੰਦਰ ਹੈ। ਅੱਖੀਂ ਦੇਖ ਨਾ ਰੱਜੀਆਂ, ਮਨ ਨਹੀਂ ਨਾ ਰੱਜਦਾ, ਕੰਨੀ ਸੁਣ ਕੇ ਨਹੀਂ ਰੱਜਿਆ ਇਹ, ਜੀਭਾਂ ਦੇ ਸਵਾਦ ਨਾਲ ਨਹੀਂ ਰੱਜਿਆ ਇਹ, ਇਹ ਰੱਜਦਾ ਹੀ ਨਹੀਂ, ਜੇ ਰੱਜਦਾ ਨਹੀਂ ਘਰ ਆਉਂਦਾ ਨਹੀਂ। ਉਹਨਾਂ ਨੇ ਕਿਹਾ ਵੀ ਇਹ ਤਾਂ ਰੱਜਣ ਵਾਲੀ ਚੀਜ਼ ਇਹਦੀ ਨਾਲੇ ਮਾਇਆ ਨਾਲ ਤਾਂ ਰੱਜਿਆ ਹੀ ਨਹੀਂ ਕੋਈ, ਅੱਜ ਤਾਈਂ ਰੱਜੀ ਦਾ ਹੁੰਦਾ ਹੀ ਨਹੀਂ ਮਾਇਆ ਨਾਲ। ਇਹ ਇਹਨੂੰ ਕਿਹਨੇ ਦੱਸਤਾ, ਇਹਨੂੰ ਕਿਹਨੇ ਦੇ ਦਿੱਤਾ, ਇਹਦਾ ਗੁਰੂ ਕੌਣ ਹੈ ਜਿਹੜਾ ਕਹਿੰਦਾ ਮਨ ਰੱਜ ਕੇ ਆਪੇ ਸ਼ਾਂਤ ਹੋਜੂ। ਇਹਦਾ ਗੁਰੂ ਸੀ ਸ਼ੈਤਾਨ, ਉਹਦਾ ਅਵਤਾਰ ਸੀ ਰਜਨੀਸ਼। ਸ਼ੈਤਾਨ ਇਹ ਕਹਿ ਰਿਹਾ ਕਿ ਮਨ ਆਪੇ ਰੱਜ ਕੇ ਸ਼ਾਂਤ ਹੋਜੂ। ਇਹ ਸ਼ੈਤਾਨ ਦਾ ਧਰਮ ਹੈ ਪੈਦਾ ਕੀਤਾ ਹੋਇਆ। ਸ਼ੈਤਾਨ ਮਨ ਆਪੇ ਸ਼ੈਤਾਨ ਹੈ, ਸ਼ੈਤਾਨ ਦਾ ਚੇਲਾ ਕਰਕੇ ਮਨ ਸ਼ੈਤਾਨ ਹੈ। ਜੇ ਸ਼ੈਤਾਨ ਦੀ ਗੱਲ ਮੰਨ ਲਈ, ਤੂੰ ਆਪੇ ਆਨੰਦ ਜਾਂ ਰੱਜ ਕੇ ਤੇਰੀਆਂ ਆਦਤਾਂ ਛੁੱਟ ਜਾਣਗੀਆਂ। ਡਾਕੂ ਜਾਂ ਡਾਕੇ ਮਾਰ ਕੇ ਰੱਜ ਜੂਗਾ, ਡਾਕੇ ਆਪੇ ਛੱਡ ਜੂਗਾ। ਕੋਈ ਦੁਨੀਆਂ ਮੰਨ ਲੂ ਇਸ ਗੱਲ ਨੂੰ, ਫਿਰ ਤਾਂ ਡਾਕੂ ਨੂੰ ਡਾਕੇ ਮਾਰ ਦਿਓ, ਫਿਰ ਕਾਨੂੰਨ ਕਾਸ ਨੂੰ ਬੁਲਾਏ ਨੇ। ਜੇ ਚੋਰ ਚੋਰੀਆਂ ਨਾਲ ਰੱਜ ਕੇ ਆਪੇ ਚੋਰੀ ਛੱਡ ਜੂ, ਫਿਰ ਪੁਲਿਸ ਦੀ ਕੀ ਲੋੜ ਹੈ? ਸਾਰਾ ਅਪਸੈਟ ਹੋਜੂਗਾ ਕੰਮ, ਸ਼ੈਤਾਨ ਨੇ ਉਹ, ਸ਼ੈਤਾਨ ਦੇ ਦਿਮਾਗ ਦੀ ਗਾੜ ਹੈ, ਸ਼ੈਤਾਨ ਦਾ ਧਰਮ ਹੈ। ਤਾਂ ਹੀ ਉਹਨੂੰ ਵੱਟ ਵੱਟ ਪਾ ਦਿੱਤਾ, ਕੋਈ ਨਹੀਂ ਉਹਨੂੰ ਕਿਤੇ ਨਹੀਂ ਕਿਸੇ ਮੁਲਕ 'ਚ ਖੜ੍ਹ ਨਹੀਂ ਦਿੱਤਾ ਉਹਨੂੰ। ਉਹ ਤਾਂ ਦੇਖਿਆ ਤਾਂ ਸ਼ੈਤਾਨ ਹੈ, ਹਾਂ ਸ਼ੈਤਾਨ ਸੀ ਉਹ, ਅੱਖੇ ਸ਼ੈਤਾਨ ਦੀ ਉਹਦੀ, ਸ਼ੈਤਾਨ ਦਾ ਅਵਤਾਰ ਹੈ। ਇੱਥੇ ਸ਼ੈਤਾਨ ਨੇ ਕਦ ਅੱਗੇ ਹੋ ਜਾਣਾ? ਕਬੀਰ ਕਬੀਰ ਕੋਈ ਸ਼ਲੋਕ ਦੇ ਵਿੱਚ ਜਗ੍ਹਾ ਇਸ਼ਾਰਾ ਕਰਦਾ ਸ਼ੈਤਾਨ ਬਾਰੇ, ਕਹਿੰਦਾ ਗੁਰਦਖਲਾਈ ਮੋਰੀ ਜਿੱਤ ਮਿਰਗ ਪੜਦਾ ਹੈ ਚੋਰੀ। ਜਦੋਂ ਇਹਨੇ ਸ਼ੈਤਾਨ ਨੇ ਗੁਰੂ ਬਣ ਜਾਣਾ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਹੈ। ਮੈਨੂੰ ਕਹਿੰਦਾ ਪਤਾ ਲੱਗ ਗਿਆ, ਕਿਉਂਕਿ ਸਾਰੇ ਸ਼ੈਤਾਨ ਹੀ ਮਿਲੇ ਨੇ ਕਬੀਰ ਨੂੰ। ਜਿੰਨੇ ਗੁਰਮਤ ਨੂੰ ਤੋਂ ਇਨਕਾਰੀ ਕਰਨ ਵਾਲੇ ਨੇ ਸਾਰੇ ਸ਼ੈਤਾਨ, ਅਸਲ ਤਾਂ ਮਨਮੱਤਾਂ ਸਾਰੀਆਂ ਸ਼ੈਤਾਨ ਦੀਆਂ ਮੱਤਾਂ ਨੇ। ਮਨ ਸ਼ੈਤਾਨ ਹੈ ਨਾ, ਮਨ ਦੇ ਲੈਵਲ ਦੀ ਮੱਤ ਸ਼ੈਤਾਨ ਦੀ ਓ ਮੱਤ ਹੈ, ਪਰ ਜਿੰਨਾ ਚਿਰ ਅੱਧਾ ਸ਼ੈਤਾਨ ਹੈ, ਅੱਧੀਆਂ ਗੱਲਾਂ ਠੀਕ ਮੰਨਦਾ, ਉਹ ਸ਼ੈਤਾਨ ਨਹੀਂ ਹੈ। ਉਹ ਤਾਂ ਇੱਕ ਵੀ ਗੱਲ ਨਹੀਂ ਮੰਨ ਰਿਹਾ, ਰਜਨੀਸ਼ ਤਾਂ ਇੱਕ ਵੀ ਗੱਲ ਨਹੀਂ ਮੰਨ ਰਿਹਾ, ਉਹ ਤਾਂ ਪਰਮੇਸ਼ਰ ਦੀ ਹੋਂਦ ਨੂੰ ਹੀ ਮੰਨ ਰਿਹਾ। ਉਹ ਕਹਿੰਦਾ ਮੰਨੋ ਹੀ ਨਾ ਤੁਸੀਂ ਵੀ ਪਰਮੇਸ਼ਰ ਹੈਗਾ, ਕਿਸੇ ਨੇ ਇੱਥੇ ਦੇਖਿਆ ਹੀ ਨਹੀਂ, ਉਹ ਤਾਂ ਨਿਰਾ ਹੀ ਸ਼ੈਤਾਨ ਹੈ। ਲੋਕ ਉਹਨੂੰ ਹੀ ਸੁਣੀ ਗਏ ਨੇ, ਉਹਨੂੰ ਮੰਨੀ ਗਏ ਨੇ। ਆਮ ਆਦਮੀ ਦੀ ਬੁੱਧੀ ਨੂੰ ਘੜੀਸ ਕੇ ਲਿਜਾ ਕੇ ਨਾ ਪਿੱਛੇ ਲਾ ਕੇ, ਕੋਈ ਕਹੇਗਾ ਪਾਈਡ ਪਾਈਪਰ ਵਾਲਾ ਕਹਾਣੀ, ਉਹ ਬੰਸਰੀ ਵਜਾਉਂਦਾ ਜਵਾਕ ਮਗਰ ਲਾ ਲਏ ਸੀ ਜਿਹਨੇ, ਪਹਿਲਾਂ ਚੂਹੇ ਮਗਰ ਲਾ ਕੇ ਲੈ ਗਿਆ, ਕਹਾਣੀ ਹੈ। ਉਹ ਪਿੰਡ ਦੇ ਵਿੱਚ ਚੂਹੇ ਸੀ, ਸ਼ਹਿਰ ਦੇ ਵਿੱਚ ਕਾਬੂ ਨਹੀਂ ਸੀ ਆਉਂਦੇ। ਉਹ ਇੱਕ ਪਾਈਡ ਪਾਈਪਰ ਆ ਗਿਆ, ਉਹ ਆਪ ਜਿਹੜੀ ਬੀਨ ਬੱਜ ਆਉਂਦਾ ਨਾ, ਬੀਨ ਵਜਾਉਂਦੇ ਕੱਛ 'ਚ ਪਾ ਕੇ ਫੌਜੀ ਬਾਜਾ, ਇਹਨੂੰ ਪਾਈਡ ਪਾਈਪਰ ਕਹਿੰਦੇ ਨੇ। ਪਾਈਪ ਵਜਾਉਣਾ, ਬੰਸਰੀ ਵਜਾਉਣਾ, ਚਲੋ ਉਹ ਆ ਗਿਆ, ਕਹਿੰਦਾ ਮੈਂ ਤੁਹਾਡਾ ਚੂਹਿਆਂ ਦਾ ਇਲਾਜ ਕਰ ਦਿੰਦਾ, ਪਰ ਉਹਨੇ ਕਿਹਾ ਵੀ ਮੈਨੂੰ ਆਹ ਕੁਛ ਦਿਓ। ਉਹ ਕਹਿੰਦੇ ਦੇ ਦਾਂਗੇ, ਉਹ ਬਾਂਸਰੀ ਵਜਾਉਣ ਲੱਗਿਆ, ਚੂਹੇ ਮਗਰ ਲਾ ਲਏ ਸਾਰੇ। ਗਾਂ ਇੱਕ ਦਰਿਆ ਸੀ, ਆਪ ਦਰਿਆ ਪਾਰ ਕਰ ਗਿਆ, ਪਰ ਚੂਹੇ ਸਾਡੇ ਦਰਿਆ ਡੁੱਬ ਗਏ। ਡੂੰਘਾ ਦਰਿਆ ਚੱਲਦਾ ਸੀ ਤੇਜ਼, ਛੋਟਾ ਜਿਹਾ ਸੀ ਦਰਿਆ, ਉਸ ਚੂਹੇ ਸਾਰੇ ਰੁੜ ਗਏ, ਪਹਾੜੀ ਪਹਾੜੀ ਸੀ, ਆਪ ਕਿਸ਼ਤੀ ਨਾਲ ਪਰੇ ਨਾ ਗਿਆ। ਜਦੋਂ ਪਿੰਡ ਵਾਲਿਆਂ ਕੋਲ ਆਇਆ, ਕਹਿੰਦਾ ਵੀ ਮੈਨੂੰ ਦਿਓ ਬਈ ਮੇਰੇ, ਉਹ ਕਹਿੰਦੇ ਹੁਣ ਤੈਨੂੰ, ਉਹ ਕਹਿੰਦੇ ਚੂਹੇ ਤਾਂ ਇਹ ਲੈ ਗਿਆ, ਹੁਣ ਇਹਨੂੰ ਕੀ ਦੇਣ। ਹਾਂ ਉਹ ਟਾਲ ਮਟੋਲ ਕਰਨ ਲੱਗੇ, ਉਹਨੇ ਦੂਈ ਤਾਲ ਜਿਹੜੀ ਉਹਨਾਂ ਦੇ ਜਵਾਕ ਲੈ ਗਿਆ ਸਾਰੀ, ਨਦੀ ਦਾ ਪਾਰ ਕਰੇ ਨਹੀਂ, ਪਹਾੜਾਂ ਪਹਾੜਾਂ ਜਾ ਕੇ ਇੱਕ ਥਾਂ ਜਾ ਕੇ ਵੱਸ ਗਏ। ਇਹੋ ਜਿਹੀ ਕਹਾਣੀ ਹੈ ਇੱਕ, ਉਹ ਅਜਿਹੀਆਂ ਕਹਾਣੀਆਂ ਉਹ ਹੁੰਦੀਆਂ ਇਹਨਾਂ 'ਚ ਕੋਈ ਸਿੱਖਿਆ ਹੁੰਦੀ ਹੈ, ਕਹਾਣੀ ਸੱਚੀ ਨਹੀਂ ਹੁੰਦੀ, ਕਹਾਣੀ 'ਚ ਕੋਈ ਸਿੱਖਿਆ ਜ਼ਰੂਰ ਹੁੰਦੀ ਹੈ। ਇਹ ਐਂ ਪਾਈਡ ਪਾਈਪਰ ਲੈ ਜਾਂਦਾ ਰਜਨੀਸ਼ ਲੋਕਾਂ ਨੂੰ, ਜਿਵੇਂ ਜਵਾਕ ਲੈ ਗਿਆ ਸੀ ਪਾਈਡ ਪਾਈਪਰ, ਜਾਂ ਜਿਵੇਂ ਚੂਹੇ ਡਬੋਤੇ ਤਾਂ ਐਂ ਡਬੋਦਾ ਲਿਜਾ ਕੇ ਇਹ ਸ਼ੈਤਾਨ ਮੱਤਾਂ। ਇਹ ਤਾਂ ਗਹਿਰੀ ਗੱਲ ਹੈ ਪਾਈਡ ਪਾਈਪਰ ਵਾਲੀ, ਕੂੜ ਡੋਬੇ ਪੂਰ ਪੂਰਾ ਦੇ ਪੂਰ ਡਬੋਤੇ ਇਹਨਾਂ ਨੇ ਪਾਈਡ ਪਾਈਪਰ ਨੇ, ਜਿਹੜੀ ਇਹਨਾਂ ਦੀ ਧੁਨ ਹੈ ਨਾ ਵੱਜਦੇ ਤੇ ਵੱਜਦੀ, ਉਹ ਜਿਵੇਂ ਉਹ ਗਿੱਧਾ ਪਾਉਂਦੇ ਹੁੰਦੇ ਨੇ, ਜ਼ਿਆਦਾ ਸੰਤ ਕਰਦੇ ਨੇ, ਆਦਮੀ ਜਨਾਨੀਆਂ ਸਾਰੇ ਡਬਾਉਣ ਵਾਲੇ ਨੇ, ਇਹ ਪਾਈਟ ਪਾਈਪਰ ਦੇ ਅਵਤਾਰ ਨੇ ਸਾਰੇ। ਜਾਏ ਆਪਣੇ ਖਾਣ ਵਾਲੇ ਨੇ, ਇਹਨਾਂ ਦੀ ਗੱਲ ਸਮਝਣੀ ਬਹੁਤ ਔਖੀ ਹੈ। ਉਹਨੂੰ ਕੋਈ ਸਮਝੇ ਉਹ ਤੋਂ ਗਾਹਾਂ ਦਾ ਹੋਵੇ, ਇਹਨਾਂ ਤੋਂ ਰਜਨੀਸ਼ ਨੂੰ ਲੋਕ ਸਮਝ ਲੈਣਗੇ ਵੀ ਰਜਨੀਸ਼ ਕੀ ਕਹਿੰਦਾ ਸੀ, ਉਹਦਾ ਤਾਂ ਬੰਨੇ ਹੋਏ ਬੰਨੇ ਲੋਕ ਤਾਂ ਉਹਦੇ। ਜੇ ਪਾਈਟ ਪਾਈਪਰ ਦੇ ਦੀਵਾਨੇ ਨਾ ਹੁੰਦੇ, ਜਵਾਕ ਕਿਉਂ ਜਾਂਦੇ ਉਹਦੀ ਮਗਰ, ਮਾਂ ਬਾਪ ਨੂੰ ਛੱਡ ਕੇ ਚਲੇ ਗਏ ਸਾਰੇ। ਧੁਨੇ ਐਸੀ ਹੈ, ਲਫਜ਼ਾਂ ਦੀ ਧੁਨੇ ਐਸੀ ਹੈ, ਮਗਰ ਲਾ ਦਿੰਦੀ ਹੈ, ਲਾ ਲੈਂਦੀ ਹੈ। ਹਾਂਜੀ,
ਕੁਸਮ ਬਾਸ ਜੈਸੇ ਭਵਰਲਾ,
ਕੁਸਮ ਬਾਸ ਜੈਸੇ ਭਵਰਲਾ, ਜਿਵੇਂ ਕੁਸਮ ਫੁੱਲ ਹੈ, ਫੁੱਲ ਦੀ ਵਾਸ਼ਨਾ ਦੇ ਉੱਤੇ ਜਿਵੇਂ ਭੌਰਾ ਸਭ ਕੁਛ ਲੁਟਾ ਦਿੰਦਾ ਹੈ ਆਪਣਾ, ਮਿਰਗ ਉਹਦੇ ਜਿਹੜੀ ਆਵਾਜ਼ ਹੈ ਮਿਰਗ, ਉਹ ਸਭ ਕੁਝ ਦਾਅ ਤੇ ਲਾ ਦਿੰਦਾ, ਚਾਹੇ ਮਰਜ਼ ਵਿੱਚ ਕੋਈ ਆ ਕੇ ਫੜ ਲਵੇ, ਉਹ ਨਾਦ ਦੇ ਨਾਲ ਜਾ ਜੁੜ ਜਾਂਦਾ, ਉਹਨੂੰ ਆਪਣੇ ਸਰੀਰ ਦਾ ਕੋਈ ਫਰਕ ਨਹੀਂ। ਉਹ ਦੂਏ ਨੂੰ ਤਾਂ ਸਰੀਰ ਚਾਹੀਦਾ, ਉਹਦਾ ਆਤਮਾ ਦਾ ਦੂਏ ਨੂੰ ਚਾਹੀਦੀ ਨਹੀਂ। ਜੇ ਕੋਈ ਮਿਰਗ ਨੂੰ ਫੜੂਗਾ ਜੇ ਮਾਰ ਲੂਗਾ ਖਾ ਲੂਗਾ, ਨਹੀਂ ਤਾਂ ਰੱਖੂਗਾ, ਜਿੰਨਾ ਚਿਰ ਰੱਖੂਗਾ ਵੀ ਉਨਾ ਚਿਰ ਸਰੀਰ ਕਰਕੇ ਰੱਖੂਗਾ। ਪਰ ਉਹ ਨਾਦ ਨਾਲ ਇੰਨਾ ਮਸਤ ਹੋ ਗਿਆ, ਉਹਨੂੰ ਇੰਨਾ ਚੰਗਾ ਲੱਗਿਆ, ਉਹਨੇ ਸਰੀਰ ਦੀ ਪਰਵਾਹ ਨਹੀਂ ਕੀਤੀ। ਧਿਆਨ ਸਰੀਰ 'ਚ ਰੱਖਣਾ ਚਾਹੀਦਾ ਸੀ ਉਹਨੂੰ ਬਚਾਉਣ ਵਾਸਤੇ, ਭੌਰੇ ਨੂੰ ਧਿਆਨ ਰੱਖਣਾ ਚਾਹੀਦਾ ਸਰੀਰ ਬਚਾਉਣ ਵਾਸਤੇ। ਕਈ ਫੁੱਲਾਂ 'ਚ ਭੌਰਾ ਵੜ ਜਾਂਦਾ, ਬਹਿ ਜਾਂਦਾ, ਫੁੱਲ ਬੰਦ ਹੋ ਜਾਂਦੇ, ਭੌਰਾ ਵਿੱਚੇ ਮਰ ਜਾਂਦਾ। ਉਹਨੂੰ ਖੁਸ਼ਬੂ ਤੱਕ ਮਤਲਬ ਉਹਨੂੰ ਸਰੀਰ ਦੀ ਪਰਵਾਹ ਨਹੀਂ ਰਹਿੰਦੀ ਉਦੋਂ। ਇਵੇਂ ਕਹਿੰਦੇ ਮੈਨੂੰ ਨਾਮ ਦੇ ਨਾਲ ਜੁੜ ਕੇ ਮੈਨੂੰ ਆਪਣੀ ਹੋਂਦ ਦੀ ਪਰਵਾਹ ਨਹੀਂ, ਮੈਂ ਆਪਣੀ ਹੋਂਦ ਗਵਾ ਲੈਣੀ ਹੈ ਪਰ ਨਾਮ ਨਹੀਂ ਛੱਡਣਾ, ਨਾਮ ਦੇ ਵਿੱਚੇ ਹੀ ਲੀਨ ਹੋ ਜਾਣਾ। ਜਿਵੇਂ ਭੌਰਾ ਫੁੱਲ ਦੇ ਵਿੱਚੇ ਹੀ ਲੀਨ ਹੋ ਜਾਂਦਾ, ਖਤਮ ਹੋ ਜਾਂਦਾ, ਉਹ ਨਾਦ ਦੇ ਵਿੱਚੇ ਹੀ ਖਤਮ ਹੋ ਜਾਣਾ, ਮੈਂ ਆਪਣਾ ਆਪਾਂ ਨਾਦ ਵਿੱਚ ਖਤਮ ਕਰ ਲੈਣਾ।
ਜਿਉਂ ਕੋਕਿਲ ਕੋ ਅੰਬ ਬਾਲ ਹਾ, ਜਿਉਂ ਮੇਰੇ ਮਨ ਰਾਮਈਆ,
ਜਿਉਂ ਕੋਕਿਲ ਕੋ ਅੰਬ ਬਾਲ ਹਾ, ਜਿਵੇਂ ਕੋਇਲ ਹੁੰਦੀ ਹੈ, ਅੰਬ ਜੋ ਲੱਗੇ ਵੀ ਨਹੀਂ ਹੁੰਦੇ ਜਦੇ ਆ ਕੇ ਬਹਿ ਜਾਂਦੀ ਹੈ, ਅਜੇ ਤਾਂ ਬੂਰੇ ਆਇਆ ਹੁੰਦਾ ਉਦੋਂ ਹੀ ਆ ਜਾਂਦੀ ਹੈ, ਬਾਗਾ 'ਚ ਇੰਤਜ਼ਾਰ ਕਰਦੀ ਹੈ, ਉਹ ਪਹਿਲਾਂ ਹੀ ਆ ਜਾਂਦੀ ਹੈ ਨਾਦ 'ਤੇ। ਕੋਕਲ ਦੀ ਆਵਾਜ਼ ਹੈ, ਅਜੋ ਗੁਰਬਾਣੀ ਸੁਣ ਕੇ ਹੀ ਬਹਿ ਗਿਆ ਉੱਥੇ, ਪਤਾ ਲੱਗਿਆ ਇੱਥੋਂ ਕੁਛ ਮਿਲੂਗਾ, ਫੂਰ ਦੇਖ ਕੇ ਵੀ ਹਾਂ ਅੰਬ ਲੱਗਣਗੇ, ਮਿਲੂਗੇ, ਅੰਬ ਖਾਊਂਗੀ। ਕਿੰਨੇ ਤਿੰਨ ਚਾਰ ਮਹੀਨੇ ਇੰਤਜ਼ਾਰ ਕਰਦੀ ਹੈ, ਜਾਂ ਮਹੀਨਾ ਦੋ ਮਹੀਨੇ ਇੰਤਜ਼ਾਰ ਕਰਦੀ ਹੈ, ਇੰਤਜ਼ਾਰ ਵੀ ਕਰਨਾ ਪੈ ਸਕਦਾ ਨਾਮ ਵਾਸਤੇ। ਇੰਤਜ਼ਾਰ ਕਰਦੇ ਲੋਕ ਸੰਗਤ ਵਿੱਚ ਜਾ ਕੇ, ਉਹ ਕੋਕਲ ਦੀ ਗੱਲ ਹੈ, ਕੋਕਲ ਦੀ ਗੱਲ ਤਾਂ ਹੈ, ਅਜੇ ਤਾਂ ਨਾਮ ਮਿਲਿਆ ਨਹੀਂ, ਇਹਦੇ ਤੋਂ ਗਿਆਨ ਮਿਲਦਾ ਵੀ ਨਾ, ਇੱਥੋਂ ਗਾਹਾਂ ਜਾ ਕੇ ਬੱਚਾ ਪੜ੍ਹਨ ਜਾਇਆ ਸਕੂਲ ਦੇ ਵਿੱਚ ਗਿਆ, ਉਹਨੂੰ ਪਤਾ ਮੈਨੂੰ ਬੀ ਏ ਦੀ ਡਿਗਰੀ ਮਿਲੂਗੀ, ਫਿਰ ਮੈਂ ਇਹਨੂੰ ਨੌਕਰੀ ਮਿਲੂਗੀ, ਮੈਨੂੰ ਜੋ ਵੀ ਕੁਛ ਹੈ, ਉਹ ਆਸ ਦੇ ਵਿੱਚ ਲੱਗਿਆ ਹੈ। ਕਹੇ ਰਵਿਦਾਸ ਆਸ ਲੱਗ ਜੀਵੋ, ਆਸ ਲੱਗ ਕੇ ਜਿਹੜੇ ਜਿਉਂਦੇ ਨੇ, ਇਵੇਂ ਕੋਕਲ ਆਸ ਲੱਗ ਕੇ ਜਿਉਂਦੀ ਹੈ ਵੀ ਅੰਬ ਹੋਣਗੇ ਇੱਥੇ ਲੱਗਣਗੇ ਅਤੇ ਮੈਂ ਖਾਊਂਗੀ। ਕੋਕਲ ਕੋ ਜੈਸੇ ਅੰਬ ਬਾਲਾ,
ਤੂੰ ਮੇਰੇ ਮਨ ਰਾਮਈਆ,
ਤੂੰ ਮੇਰੇ ਮਨ ਰਾਮਈਆ, ਰਾਮ ਚਾਹੇ ਮੈਨੂੰ ਮਿਲਿਆ ਨਹੀਂ ਪਰ ਰਾਮ ਮਿਲੂਗਾ, ਅੰਦਰ ਹੈਗਾ, ਜੁੜੂੰਗਾ, ਇਸ ਕਰਕੇ ਮੈਂ ਕੋਕਲ ਮੋਂ ਇੰਤਜ਼ਾਰ 'ਚ ਵੀ ਲੱਗ ਸਕਦਾ, ਲੱਗਿਆ ਸੀ ਪਹਿਲਾਂ, ਪਹਿਲਾਂ ਇੰਤਜ਼ਾਰ 'ਚ ਕੋਕਲ ਵਾਲੀ ਸੀ, ਹੁਣ ਤਾਂ ਮਿਲ ਗਿਆ ਨਾ, ਹੁਣ ਤਾਂ ਅੰਬ ਪੱਕ ਗਏ ਨਾ, ਪੱਕਣ ਲੱਗ ਗਏ, ਆਮ ਕਹਿ ਰਿਹਾ ਕਬੀਰ, ਕਬੀਰ ਕਹਿ ਰਿਹਾ ਫਲ ਲੱਗ ਗਏ, ਫਲਣ ਪਲ ਪੱਕਣ ਲੱਗ ਗਏ ਅੰਬ, ਜਾਂ ਪੱਕਣਗੇ ਤਾਂ ਕੋਇਲ ਜਦੇ ਖਾਊਗੀ ਨਾ, ਬੈਠ ਤਾਂ ਪਹਿਲਾਂ ਹੀ ਗਈ ਆ ਕੇ। ਹਾਂਜੀ,
ਚੱਕਵੀ ਕੋ ਜੈਸੇ ਸੂਰ ਬਾਲਹਾ, ਮਾਨ ਸਰੋਵਰ ਹੰਸੁਲਾ,
ਚੱਕਵੀ ਕੋ ਜੈਸੇ ਸੂਰ ਬਾਲਹਾ, ਇੱਕ ਚੱਕਵੀ ਜਾਨਵਰ ਹੈ, ਇੱਕ ਚਕੋਰ ਜਾਨਵਰ ਹੈ, ਉਹ ਚੰਦ ਦੇ ਨਾਲ ਦੇਖਦੀ ਰਹਿੰਦੀ ਹੈ ਚੰਦਰਮੇ ਨੂੰ, ਚਾਨਣੇ ਨੂੰ, ਚੱਕਵੀ ਦਿਨ ਨੂੰ ਸੂਰਜ ਨੂੰ ਦੇਖਦੀ ਰਹਿੰਦੀ, ਜਿੰਨਾ ਚਿਰ ਸੂਰਜ ਹੈ ਚੱਕਵੀ ਸੂਰਜ ਵੱਲ ਝੱਕੀ ਜਾਂਦੀ ਹੈ, ਜਾਂ ਸੂਰਜ ਛੁੱਪ ਜਾਂਦਾ ਫਿਰ ਚੱਕਵੀ ਨਿਰਾਸ਼ ਹੋ ਜਾਂਦੀ ਹੈ। ਚੱਕਵੀ ਗੁਰਮੁਖ ਹੈ, ਚੱਕਵੀ ਗੁਰਮੁਖ ਹੈ, ਸੂਰਜ ਨਾਮ ਹੈ। ਜੇ ਸੂਰਜ ਚੜ੍ਹਿਆ ਹੈ ਚੱਕਵੀ ਨੇ ਸੂਰਜ ਨਾਲ ਜੁੜੀ ਹੋਈ ਹੈ, ਉਹ ਖਾਣਾ ਪੀਣਾ ਵੀ ਤਿਆਗ ਗਿਆ ਉਹਦਾ, ਉਹਨੂੰ ਸ਼ੁੱਧ ਕੀ ਨਾ ਸ਼ੁੱਧ ਰਹੀ ਬੁੱਧ ਕੀ ਨਾ ਬੁੱਧ, ਉਹਦਾ ਸੰਪਾਸ਼ਾ ਨੇ ਕਿਹਾ ਉਹ ਚੱਕਵੀ ਹੈ। ਸੂਰ ਵਾਲਾ ਸੂਰਜ ਚਾਹੀਦਾ, ਹੋਰ ਕੁਛ ਨਹੀਂ ਚਾਹੀਦਾ, ਕੋਈ ਖਾਣਾ ਪੀਣਾ ਦਾ ਧਿਆਨ ਹੈ ਨਹੀਂ ਸਰੀਰ ਦਾ, ਉਹ ਜਦ ਨਹੀਂ ਸੂਰਜ ਹੋਊ ਜਦ ਖਾ ਲੂ ਜਾਂ ਵਿਹਲ ਹੋਊ, ਜਿੰਨਾ ਚਿਰ ਸੂਰਜ ਹੈ ਉਹਨਾਂ ਚਿਰ ਉਹਦੀ ਰੋਸ਼ਨੀ ਦਾ ਹੀ ਦਰਸ਼ਨ, ਉਹਨਾਂ ਚਿਰ ਉਹਦਾ ਹੀ ਦਰਸ਼ਨ ਜਿਹੜਾ ਹੈ ਉਹ ਹੀ ਲਾਭਕਾਰੀ ਹੈ।
ਮਾਨ ਸਰੋਵਰ ਹੰਸਲਾ,
ਮਾਨ ਸਰੋਵਰ ਹੰਸਲਾ, ਮਾਨ ਸਰੋਵਰ ਝੀਲ ਹੈ ਇੱਕ, ਉੱਥੇ ਜਿਹੜੇ ਹੰਸ ਨੇ ਜਿਵੇਂ ਮਾਨ ਸਰੋਵਰ ਨੂੰ ਨਹੀਂ ਛੱਡਦੇ, ਅਸਲ ਮਾਨ ਸਰੋਵਰ ਨਾਂ ਦੀ ਜਿਹੜੀ ਝੀਲ ਹੈ ਉਹ ਤਾਂ ਐਵੇਂ ਹੀ ਹੈ ਖਾਮ ਖਾ ਨਾਂ ਰੱਖਿਆ ਹੋਇਆ, ਜਿਵੇਂ ਗੰਗਾ ਦਾ ਨਾਂ ਰੱਖ ਲਿਆ, ਮਾਨ ਸਰੋਵਰ ਤੋਂ ਗੰਗਾ ਨਿਕਲਦੀ ਕਹਿੰਦੇ ਨੇ, ਜਾਂ ਸਤਲੁਜ ਨੂੰ ਕਹਿੰਦੇ ਨੇ ਵੈਸੇ ਤਾਂ ਨਿਕਲਦਾ, ਸਤਲੁਜ ਵੀ ਇਹੀ ਹੈ ਸੱਚ ਦੀ ਵਿਚਾਰਧਾਰਾ ਜਿੱਥੋਂ ਪੈਦਾ ਹੁੰਦੀ ਹੈ ਨਾ ਉਹਨੂੰ ਸਤਲੁਜ ਕਹਿੰਦੇ ਨੇ। ਸੱਤ ਦਰਵ ਇਹਨਾਂ ਨੇ ਸੈਵਨ ਲਿਖ ਲਿਆ, ਸੈਵਨ ਨਹੀਂ ਹੈ ਸੱਚ, ਜਦੋਂ ਸੱਚ ਵਗਦਾ ਹੈ ਸੱਚ ਦਾ ਦਰਿਆ, ਦਸਮ ਪਾਤਸ਼ਾਹ ਕਹਿੰਦੇ ਨੇ ਨਾ ਨੇਤਰ ਤੁੰਗ ਕੇ ਚਰਨ ਤਰ, ਸੱਤ ਦਰਵ ਤੀਰ ਤਰੰਗ, ਸ੍ਰੀ ਭਗਵਤ ਪੂਰਨ ਕੀਓ ਰਘਵਰ ਕਥਾ ਪ੍ਰਸੰਗ। ਇਹਨਾਂ ਨੇ ਸੱਤ ਦਾ ਅਰਥ ਸੈਵਨ ਲਾ ਲਿਆ, ਸੱਤ ਦਾ ਅਰਥ ਸੈਵਨ ਨਹੀਂ ਹੁੰਦਾ, ਸੱਤ ਦਾ ਅਰਥ ਸੱਚੇ ਹੁੰਦਾ। ਅਤੇ ਇਹਦੇ ਵਿੱਚ ਸੱਚੇ ਸੱਚ ਦਾ ਦਰਿਆ ਵਗਾਇਆ ਦਸਮ ਗ੍ਰੰਥ ਉਹਨਾਂ ਨੇ, ਉਹ ਸੱਤ ਦਰਵ ਦਾ ਮਤਲਬ ਸੱਚ ਹੈ, ਉਹਦੇ 'ਚ ਸੱਚ ਪਾ ਕੇ ਗੁਰ ਦਰਿਆ ਹੁੰਦਾ ਨਾ, ਗਿਆਨ ਦਰਿਆ ਉਹ ਹੈ ਸੱਤ ਦਰਵ, ਜਿੱਥੇ ਸੱਚ ਵਹਿੰਦਾ ਸੱਚ ਦੀ ਵਿਚਾਰਧਾਰਾ, ਸੱਤ ਦਰਵ ਹੈ ਸੱਚ ਦੀ ਵਿਚਾਰਧਾਰਾ। ਇਹਨਾਂ ਨੇ ਗੰਗਾ ਨੂੰ ਮਾਨਤਾ ਦਿੱਤੀ ਹੈ, ਅਸੀਂ ਸਤਲੁਜ ਨੂੰ ਮਾਨਤਾ ਦਿੱਤੀ ਹੈ, ਗੰਗਾ ਨੂੰ ਨਹੀਂ ਮਾਨਤਾ ਦਿੱਤੀ, ਗੰਗਾ ਸ਼ਿਵਜੀ ਦੀ ਹੈ, ਸਾਡਾ ਬਦਲਤਾ ਅਸੀਂ ਗੰਗਾ ਨੂੰ ਕੋਈ ਮਾਨਤਾ ਨਹੀਂ ਹੈ, ਸਾਡਾ ਕੋਈ ਗੁਰਦੁਆਰਾ ਗੰਗਾ 'ਤੇ ਨਹੀਂ। ਉਹ ਤਾਂ ਪਖੰਡਵਾਦੀਆਂ ਨੇ ਬਣਾਇਆ ਉਹ ਜਿਹੜਾ ਹੇਮਕੁੰਡ ਹੈ, ਗੰਗਾ ਨਾਲ ਜੋੜਨ ਵਾਸਤੇ ਕੋਸ਼ਿਸ਼ ਕਰ ਰਹੇ ਸੀ ਵੀ ਗੰਗਾ ਨਾਲ ਕਿਵੇਂ ਜੋੜੀਏ ਇਹਨੂੰ ਦਸਮ ਪਾਤਸ਼ਾਹ ਨੂੰ। ਉਹ ਤਾਂ ਗੰਗਾ ਆਉਂਦੀ ਹੈ ਨਾ ਪਰਿਓਂ, ਅਸੀਂ ਜੋੜਨ ਦਿੰਦੇ ਹਾਂ, ਅਸੀਂ ਬੈਠੇ ਨਹੀਂ, ਅਸੀਂ ਸਤਲੁਜ ਨਾਲ ਜੁੜੇ ਹੋਏ ਹਾਂ। ਸੱਚ ਹੈ ਉਹ ਤਾਂ ਸੱਚ ਕਿੱਥੇ ਹੈ, ਉਹ ਤਾਂ ਸ਼ਿਵ ਜੀ ਦੀਆਂ ਜੜ੍ਹਾਂ ਚੋਂ ਨਿਕਲੀ ਹੈ ਗੰਗਾ, ਸ਼ਿਵ ਤਾਂ ਸੱਚ ਦਾ ਵਿਰੋਧੀ ਹੈ, ਸ਼ਿਵ ਤਾਂ ਸੱਚ ਦਾ ਵਿਰੋਧੀ ਹੈ, ਸੱਚ ਨਹੀਂ ਚਾਹੁੰਦਾ ਉਹ, ਜਿਹੜਾ ਨਾਰਦ ਦਾ ਵਿਰੋਧੀ ਹੈ ਉਹ ਸੱਚ ਦਾ ਵਿਰੋਧੀ ਹੈ। ਨਾਰਦ ਦੇ ਤਿੰਨੇ ਵਿਰੋਧੀ ਨੇ ਇਹ, ਪੰਡਿਤ ਵੀ, ਸ਼ਿਵ ਵੀ, ਵਿਸ਼ਨੂੰ ਵੀ, ਤਿੰਨੇ ਵਿਰੋਧੀ ਨਾਰਦ। ਆ ਜਿਹੜੀ ਵਿਚਾਰਧਾਰਾ ਹੈ ਨਾਰਦ ਦੀ ਵਿਚਾਰਧਾਰਾ ਹੈ, ਮਗਰ ਨਾਰਦ ਨੇ ਤਪ ਕੀਤਾ, ਮਗਰ ਸਾਡੇ ਵਾਲੀ ਭਗਤ ਨੂੰ ਨਾਰਦੀ ਭਗਤੀ ਕਿਹਾ ਕਬੀਰ ਨੇ, ਭਗਤ ਨਾਰਦੀ ਹਿਰਦੇ ਨਾ ਉਪਜੀ, ਹਿਰਦੇ ਜੀ ਦੇ ਨਾਰਦੀ ਭਗਤ ਭਗਤੀ ਪੈਦਾ ਨਹੀਂ ਹੋਈ। ਇਹਨੂੰ ਨਾਰਦੀ ਤਾਂ ਕਹਿੰਦੇ ਨੇ, ਇਹ ਦਰਗਾਹ 'ਚ ਇਹ ਭਗਤੀ ਰੱਦ ਨਹੀਂ, ਬਾਕੀ ਸਾਰੀਆਂ ਰੱਦੀ ਦੀ ਟੋਕਰੀ 'ਚ ਨੇ ਭਗਤੀ। ਜਿੰਨੀਆਂ ਦੁਨੀਆਂ 'ਚ ਭਗਤੀਆਂ ਨੇ, ਅਸੰਖ ਨੇ ਭਗਤੀਆਂ, ਅਸੰਖ ਭਗਤੀ, ਸਾਰੀਆਂ ਨਦੀ ਦੀ ਟੋਕਰੀ 'ਚ ਨੇ। ਇੱਕ ਹੋਰ ਹੈ ਕਹਿੰਦੇ, ਇੱਕ ਗੁਣ ਗਿਆਨ ਵਿਚਾਰ ਹੈ, ਉਹ ਭਗਤੀ ਨਹੀਂ, ਗੁਣ ਗਿਆਨ ਵਿਚਾਰ ਹੈ, ਗੁਣ ਪੈਦਾ ਕਰਨਾ, ਗਿਆਨ ਵਿਚਾਰ ਕਰਨੀ, ਇਹੀ ਭਗਤੀ ਹੈ, ਇਹ ਨਾਰਦੀ ਭਗਤੀ ਹੈ। ਗੁਣ ਗਿਆਨ ਵਿਚਾਰ ਵਾਲੀ ਭਗਤੀ ਹੈ, ਗੁਣ ਵਿਚਾਰੇ ਗਿਆਨੀ ਸੋਏ, ਗੁਣ ਮੈਂ ਗਿਆਨ ਪ੍ਰਾਪਤ ਹੋਏ, ਇਹ ਭਗਤੀ ਅਲੱਗ ਹੈ, ਇਹ ਜੀ ਕੋਈ ਹੋਰ ਭਗਤੀ ਹੋਈ ਨਹੀਂ। ਜੇ ਹੋਈ ਤਾਂ ਦੱਸ ਦੇਣਗੇ, ਨੈੱਟ 'ਤੇ ਪਾ ਦੇਣਗੇ, ਅਸੀਂ ਵੀ ਦੇਖ ਲਾਂਗੇ ਕਿਹੜੀ ਹੈ।
ਉਹਦਾ ਸੈਂਟਰ ਮਗਰ
ਉਹਦਾ ਸੈਂਟਰ ਮਗਰ ਉੱਥੇ ਗਿਆ ਕਬੀਰ, ਉਹ ਕਾਸ਼ੀ ਆ, ਕਾਸ਼ੀ ਯਾਰ ਮਗਰ ਦੀ ਤਾਂ ਲੱਗਦੀ ਹੈ, ਉਹ ਤਾਂ ਕਹਿੰਦੇ ਇੱਥੇ ਗਧੇ ਦੀ ਜੂਣ ਪਊ ਜਿਹੜਾ ਉੱਥੇ ਚਲੇ ਜਾਊ ਮਗਰ, ਤਾਂ ਕਹਿੰਦੇ ਨੇ ਉਹ। ਕਬੀਰ ਕਹਿੰਦੇ ਸਕਲ ਜਨਮ ਸ਼ਿਵਪੁਰੀ ਗਵਾਇਆ, ਮੇਰਾ ਸਾਰਾ ਸ਼ਿਵਪੁਰੀ ਜਨਮ ਗਵਾਇਆ ਗਿਆ, ਉਹ ਗੁਰਬਾਣੀ 'ਚ ਲਿਖਤਾ। ਇਹਦਾ ਜਵਾਬ ਦੇਣ ਸਕਲ ਜਨਮ ਸ਼ਿਵਪੁਰੀ ਗਵਾਇਆ ਦਾ। ਵਰਤੀ ਫਿਰ ਮਗ ਹਰ ਉਠਾਇਆ, ਮਗ ਹਰ ਦਾ ਮਤਲਬ ਹਰਕਾ ਮਾਰਗ ਹੈ,
ਮਗ ਹਰ
ਆਹੋ
ਹਰੀ ਦਾ ਮਾਰਗ,
ਹਰਕਾ ਮਾਰਗ ਹੈ ਉਹ, ਮਗ ਰਸਤਾ ਹਰ ਹਰ। ਉਹ ਕੋਈ ਉੱਥੇ ਪਿੰਡ ਸੀ, ਕੋਈ ਸ਼ਹਿਰ ਸੀ, ਉਹ ਤਾਂ ਜੰਗਲ 'ਚ ਬੈਠਾ ਸੀ, ਹਰਕੇ ਮਾਰਗ ਦਾ ਤਾਰਨੀ ਹੈ ਉਹ। ਭਗਤ ਪ੍ਰਹਲਾਦ ਚੇਲਾ ਨਾਰਦ ਦਾ, ਭਗਤ ਧਰੂ ਚੇਲਾ ਨਾਰਦ ਦਾ, ਜਿੰਨੇ ਭਗਤ ਨੇ ਨਾਰਦ ਤੋਂ ਹੀ ਪੈਦਾ ਹੋਏ ਹੋਏ ਨੇ, ਜਿਹੜੇ ਠਗਤ ਨੇ ਦੂਏ ਦੂਏ ਪਾਸੇ ਤੇ ਨੇ, ਪਤਾ ਨਹੀਂ ਕਿੱਥੋਂ ਕਿੱਥੋਂ ਨੇ, ਉਹਨਾਂ ਦੀਆਂ ਤਾਂ ਕਈ ਕੁਲਾਂ ਨੇ, ਠਗਤਾਂ ਦੀਆਂ ਕੁਲਾਂ ਬਹੁਤ ਨੇ, ਭਗਤਾਂ ਦੀ ਕੁਲ ਇੱਕੋ ਹੀ ਹੈ, ਭਗਤ ਦੇ ਇੱਕੋ ਕੁਲ ਹੈ, ਦੂਈ ਹੈ ਹੀ ਨਹੀਂ, ਉਹਨਾਂ ਦੀਆਂ ਕੁਲਾਂ ਬਹੁਤ ਨੇ। ਕਿਤੇ ਨਾਗਕੁਲੀ ਮੈਂ ਆਏ, ਕਿੰਨੇ ਹੀ ਆਏ ਨੇ ਨਾਗਕੁਲੀ ਚੋਂ ਠਗਤ, ਜਿਹੜੇ ਰੰਗ ਮਾਰਦੇ ਨੇ, ਉਹ ਕੌਣ ਸੀ, ਸ਼ਿਵਜੀ ਦਾ ਚੇਲਾ, ਭਗਤੀ ਕੀਤੀ ਹੈ, ਕੜਾ ਲੈ ਲਿਆ ਭਸਮਾ ਸੁਰ, ਉਹ ਵੀ ਤਾਂ ਭਗਤੇ ਸੀ, ਜੈ ਜਾ ਗੁਰੂ ਹੋ ਜਾ ਚੇਲਾ, ਭਗਤ ਕੀਤੀ ਨਹੀਂ ਭਗਤੀ ਸ਼ਿਵਜੀ ਦੀ, ਭਸਮਾ ਸੁਰ ਨੇ ਕੜਾ ਦਿੱਤਾ ਨਹੀਂ, ਲਿਆ ਨਹੀਂ, ਰੋਗੀ ਸੀ। ਇਹਨਾਂ ਦੇ ਭਗਤ ਵੀ ਜਿਹੋ ਜਿਹੇ ਨੇ ਉਹੋ ਜਿਹੇ ਹੀ ਹੁੰਦੇ ਨੇ, ਜਿਹੋ ਜਿਹੇ ਵਾਲੇ ਉਹੋ ਜਿਹੇ ਹੀ ਕੁੱਝੇ ਹੁੰਦੇ ਨੇ। ਹਾਂਜੀ,
ਜਿਉਂ ਤਰਨੀ ਕੋ ਕੰਤ ਬਾਲਹਾ ਤਿਉਂ ਮੇਰੇ ਮਨ ਰਾਮਈਆ,
ਜਿਉਂ ਤਰਨੀ ਕੋ ਕੰਤ ਬਾਲਹਾ, ਅਸਲ ਇੰਦਰ ਔਰ ਧਰਨੀ ਦੀ ਵੀ ਇਹੀ ਗੱਲ ਸੀ। ਅੱਛਾ, ਇੰਦਰ ਧਰਨੀ
ਕੋ ਇੰਦਰ ਬਾਲਹਾ,
ਉਹ ਫਿਰ ਹਿਰਦੇ 'ਚ ਲੈ ਗਿਆ ਮੈਂ, ਅੱਗੇ ਆ ਗਿਆ ਨਾ ਕੰਤੀ।
ਹਾਂ, ਜਿਉਂ ਤਰਨੀ ਕੋ ਕੰਤ ਬਾਲਹਾ,
ਜਿਉਂ ਤਰਨੀ ਕੋ ਕੰਤ ਬਾਲਹਾ। ਹੁਣ ਔਰਤ ਨੂੰ ਜਿਵੇਂ ਕੰਤ ਹੈ, ਪਤੀ ਹੈ, ਉਹ ਤੋਂ ਚੰਗੀ ਹੋਰ ਚੀਜ਼ ਕੋਈ ਨਹੀਂ। ਉਹ ਨਹੀਂ ਚਾਹੁੰਦੀ ਵੀ ਇੱਕ ਘੜੀ ਵੀ ਮੇਰੀ ਅੱਖਾਂ ਤੋਂ ਪਰੇ ਹੋਵੇ, ਇਹ ਮਜਬੂਰੀ ਹੈ, ਫੌਜ 'ਚ ਜਾਣਾ ਪੈਂਦਾ ਜਾਂ ਬਾਹਰ ਜਾਣਾ ਪੈਂਦਾ, ਮਜਬੂਰੀ ਹੈ ਉਹਦੀ। ਆਪਣੀ ਰਕਸ਼ਾ ਦਾ ਜਿੱਥੇ ਤੱਕ ਸਵਾਲ ਹੈ, ਆਪਣੀ ਰਕਸ਼ਾ ਆਪ ਨਹੀਂ ਕਰ ਸਕਦੀ, ਇਹ ਸੱਚ ਹੈ। ਇਹ ਜੋ ਮਰਜ਼ੀ ਪ੍ਰਚਾਰ ਕਰੀ ਜਾਣ, ਨਾ ਨਾ ਵਿਦਵਾਨ ਵਿਦਵਾਨ ਤਾਂ ਮੂਰਖ ਹੁੰਦੇ ਨੇ, ਇਹ ਤਾਂ ਅੱਜ ਜਿਹੜੀ ਗੱਲ ਕਹਿੰਦੇ ਨੇ ਕੱਲ੍ਹ ਨੂੰ ਮੁੱਕਰ ਜਾਂਦੇ ਨੇ, ਇਹਨਾਂ ਦਾ ਕੀ ਹੈ, ਇਹ ਤਾਂ ਆਪਣੀ ਗੱਲ ਨੂੰ ਦੂਏ ਦਿਨ ਕੱਟ ਦਿੰਦੇ ਨੇ। ਹੁਣ ਕਹਿੰਦੇ ਨੇ ਪੜ੍ਹਾਈ ਗਲਤ ਹੈ, ਕੱਲ੍ਹ ਨੂੰ ਕੁਛ ਹੋਰ ਕਹਿ ਦੇਣਗੇ, ਪਰਸੋਂ ਨੂੰ ਕੁਛ, ਇਹ ਕਰਦੇ ਨੇ ਤਜਰਬਾ। ਜਿਹੜਾ ਆਦਮੀ ਤਜਰਬੇ ਕਰਦਾ ਉਹ ਇੱਕ ਥਾਂ ਜੋ ਟਿਕਿਆ ਨਹੀਂ ਹੁੰਦਾ, ਰਾਜ ਹੁੰਦਾ, ਮੁਸਾਫਰ ਹੁੰਦਾ, ਸਿਰੇ 'ਤੇ ਪਹੁੰਚਿਆ ਹੋਇਆ ਆਦਮੀ ਦੱਸਦਾ ਵੀ ਅਸਲ ਗੱਲ ਕੀ ਹੈ। ਗੁਰਬਾਣੀ ਦੇ ਟੌਪ 'ਤੇ ਖੜੀ ਹੈ ਜਿਹੜੀ ਗੁਰਬਾਣੀ ਨੇ ਗੱਲ ਕਹਿ ਦੇਣੀ ਹੈ। ਜੇ ਅਸੀਂ ਇਹਦੇ ਸ਼ੰਕਾ ਕਰ, ਇਹ ਵਿਦਵਾਨ ਇਹਦੇ ਸ਼ੰਕਾ ਕਰਦੇ ਨੇ, ਸ਼ੰਕਾ ਕਰਕੇ ਰਾਹ ਹੋਰ ਕੱਢ ਲੈਂਦੇ ਨੇ, ਉਹ ਫਿਰ ਨੁਕਸਾਨ ਕਰ ਕਰਾ ਕੇ ਉੱਥੇ ਹੀ ਆਉਣਾ ਪੈਂਦਾ। ਅੱਜ ਕਹਿੰਦੇ ਨੇ ਵੀ ਧਰਮ 'ਤੇ ਲਿਆ ਕੇ, ਜਿੰਨਾ ਚਿਰ ਤੁਸੀਂ ਸਿਲੇਬਸ ਨਹੀਂ ਧਰਮ 'ਤੇ ਲਿਆ ਕੇ ਆਧਾਰਿਤ ਕਰਦੇ, ਸਾਡੇ 'ਚ ਨੈਤਿਕਤਾ ਨਹੀਂ ਆ ਸਕਦੀ। ਅਤੇ ਕੱਲ੍ਹ ਦੇ ਧਰਮ ਦੇ ਖਿਲਾਫ਼ ਬੋਲੇ ਹੋ ਤੁਸੀਂ, ਵਿਦਵਾਨ ਹੈ ਬੋਲੇ ਨੇ, ਬੋਲਿਆ ਕੌਣ? ਅੱਜ ਤੁਸੀਂ ਠੀਕ ਕੁਛ ਕਹਿੰਦੇ ਹੋ, ਕੱਲ੍ਹ ਤੁਸੀਂ ਕੁਛ ਕਹਿੰਦੇ ਸੀ, ਛਿੱਤਰ ਪਰੇਡ ਹੁੰਦੀ ਹੈ ਨਾ ਹੁਣ, ਤਾਂ ਕਹਿੰਦੇ ਨੇ। ਜਾਂ ਦਿਖਾ ਤਾ ਵੀ ਵਿਕਾਸ ਵਿੱਚੋਂ ਵਿਨਾਸ਼ ਨਿਕਲਿਆ ਤੁਹਾਡੇ ਸਾਹਮਣੇ ਖੜਾ, ਹੁਣ ਕਰੋ ਕੀ ਇਲਾਜ ਕਰਦੇ ਹੋ, ਜਾਂ ਫਿਰ ਘਰ ਬਹਿ ਜਾਓ, ਤੁਹਾਨੂੰ ਇਲਾਜ ਕਰਕੇ ਦੱਸ ਦਿੰਦੇ ਵੀ ਕੀ ਹੈ। ਪਾਵਰ ਪੂਵਰ ਛੱਡ ਕੇ ਸਾਰੀ ਘਰ ਬਹਿ ਜਾਓ, ਦੇਖੋ ਭਲਾ ਇਲਾਜ ਕਿਵੇਂ ਨਹੀਂ ਹੁੰਦਾ ਸਾਰੀ ਵਰਲਡ ਦਾ। ਉਹ ਬੇਈਮਾਨ ਤਾਂ ਤੁਸੀਂ ਹੋ, ਇੱਕ ਦੂਜੇ ਨੂੰ ਲੱਤਾਂ ਖੇਡਦੇ ਹੋ, ਇੱਕ ਇਲਾਜ ਕਰਦਾ ਚਾਰ ਇਲਾਜ ਹੋਣ ਨਹੀਂ ਦਿੰਦੇ, ਇੱਕ ਗਰੀਬੀ ਹਟਾਉਂਦਾ ਛੇ ਹਟਾਉਣ ਨਹੀਂ ਦਿੰਦੇ, ਉਹਦੇ ਚੰਗੇ ਕੰਮਾਂ 'ਚ ਰੋੜੇ ਅਟਕਾਉਂਦੇ ਹੋ। ਬੇਈਮਾਨ ਤਾਂ ਤੁਸੀਂ ਆਪ ਹੋ ਵੀ, ਜੇ ਇਹਨੇ ਚੰਗੇ ਕੰਮ ਕਰਤੇ ਸਾਡੀ ਨੰਬਰ ਨਹੀਂ ਆਉਣਾ,
ਨੰਬਰ
ਉੱਥੋਂ ਤੁਸੀਂ ਭਲਾ ਕਰ ਦੋਗੇ, ਤੁਸੀਂ ਤਾਂ ਆਪ ਇਮਾਨਦਾਰ ਨਹੀਂ, ਸਾਰੀ ਵਾਰਡ 'ਚ ਇਹੀ ਹਾਲ ਹੈ। ਹਾਂਜੀ,
ਜਿਉਂ ਤਰਨੀ ਕੋ ਕੰਤ ਬਾਲਹਾ ਤੂੰ ਮੇਰੇ ਮਨ ਰਾਮਈਆ।
ਜੇ ਤਲਣੀ ਕੋ ਕੰਤ ਬਾਲ ਹਾ, ਹੁਣ ਤਲਣੀ ਕੋ ਕੰਤ ਬਾਲ ਹੈ, ਕੰਤ ਨੂੰ ਤਲਣੀ ਦੀ ਕਦੇ ਵੀ ਲੋੜ ਨਹੀਂ ਪਈ। ਕਦੇ ਕੰਧ ਤਲਣੀ ਦੇ ਡਿਪੈਂਡੈਂਟ ਸਾਰੀ ਬਣ ਜੀ ਦਿਖਾਓ, ਫਿਰ ਬਰਾਬਰੀ ਕਿਵੇਂ ਕਰਤੀ ਵਿਦਵਾਨਾਂ ਨੇ ਇਹਨਾਂ ਨੂੰ? ਗੁਰਬਾਣੀ ਦਾ ਮੰਦੀ ਨਹੀਂ। ਉਹ ਧਰਮ 'ਤੇ ਜੇ ਆਧਾਰਿਤ ਕਰੋਗੇ, ਆਹ ਬਦਲਣਾ ਪੈਜੂ ਤੁਹਾਨੂੰ, ਜੇ ਸਿਲੇਬਸ ਬਣਾਓਗੇ ਨਾ ਧਰਮ 'ਤੇ ਆਧਾਰਿਤ, ਆਹ ਪੰਗਾ ਪੈਜੂਗਾ ਹਾਂ ਜਾ ਕੇ, ਇਹਦਾ ਦੱਸੋ ਕੀ ਕਰੋਗੇ? ਹੁਣ ਉਹ ਨਹੀਂ ਮੰਨਦੇ, ਇੱਥੇ ਕੀ ਕਰੋਗੇ? ਪਹਿਲਾਂ ਸੋਚ ਲਓ, ਜੇ ਤੁਰਨਾ ਛਿੱਤਰ ਪੈਣਗੇ ਇੱਥੇ ਆ ਕੇ, ਇੱਥੇ ਗੱਡੀ ਅੜ ਜਾਣੀ ਹੈ। ਹਾਂ, ਖਸਮੇ ਕਰੇ ਬਰਾਬਰੀ, ਫਿਰ ਗਏ ਤੰਦਰ ਪਾਏ ਅਬਲਾਤਕਾਰ ਨੇ। ਹੁਣ ਕਹਿੰਦੇ ਚੀਕਾਂ ਮਾਰਦੇ ਹੋ, ਕਿਉਂ ਹੈ? ਬਰਾਬਰੀ ਕੀਤੀ ਹੈ, ਐਕਸ਼ਨ ਦਾ ਰਿਐਕਸ਼ਨ ਹੋਣਾ ਸ਼ੁਰੂ ਹੋ ਗਿਆ, ਰਿਐਕਸ਼ਨ ਦਿਮਾਗ 'ਚ ਹੁੰਦਾ ਪੈਦਾ। ਤੁਸੀਂ ਗਲਤ ਐਕਸ਼ਨ ਕਰੋਗੇ, ਰਿਐਕਸ਼ਨ ਪੈਦਾ ਹੋਊਗਾ। ਜੇ ਚੀਜ਼ ਨੂੰ ਦਬਾਓਗੇ ਤਾਂ ਵਿਸਫੋਟ ਹੋਊਗਾ। ਕੋਈ ਬਾਰੂਦ ਹੈ ਪਿਆ ਪਿਆ ਰਹੇ ਹੁਣ, ਜੇ ਦਬਾਓਗੇ ਵਿਸਫੋਟ ਹੋ ਜਾਣਾ ਉਹ 'ਚ। ਪੈਰ ਆਏ 'ਤੇ ਹੀ ਚੱਲਦਾ ਉਹ, ਜਿਹੜੀਆਂ ਮਾਈਨਾਂ ਦੱਬ ਦਿੰਦੇ ਨੇ ਪ੍ਰੈਸ਼ਰ ਆਏ 'ਤੇ ਹੀ ਚੱਲਦੀਆਂ ਨੇ ਉਹ, ਨਹੀਂ ਦੱਬੀ ਨਹੀਂ ਕੁਛ ਕਹਿੰਦੀ ਪਈ ਰਹੇ, ਮਾਈਨਾਂ ਲਾ ਦਿੰਦੇ ਨੇ ਜਦ ਉਹ 'ਤੇ ਛੇੜਖਾਨੀ ਹੁੰਦੀ ਹੈ। ਉਹ ਬਰੂਦ 'ਤੇ ਵੀ ਜੇ ਪ੍ਰੈਸ਼ਰ ਪੈਂਦਾ ਤਾਂ ਹੀ ਚੱਲਦਾ, ਉਹ ਕਦੋਂ ਚੱਲਦਾ? ਆਦਮੀ ਦੇ ਦਿਮਾਗ 'ਚ ਹੰਕਾਰ ਹੈ, ਹੰਕਾਰ ਇੱਕ ਬਰੂਦ ਹੈ, ਹੰਕਾਰ 'ਤੇ ਚੋਟ ਵੱਜੀ ਹੈ, ਬਰੂਦ ਫਟਿਆ ਚੱਲਿਆ। ਹੰਕਾਰ ਬਾਰੂਦ ਹੈ, ਹੁਮ ਨਾਮ ਹੈ ਉਹਦਾ ਵਿਰੋਧ ਕਰਦਾ, ਸਭ ਤੋਂ ਵੱਡੀ ਸ਼ਕਤੀ ਨਾਮ ਹੈ ਉਹਦਾ ਵਿਰੋਧ ਕਰ ਰਿਹਾ, ਅਤੇ ਛੋਟੀ ਸ਼ਕਤੀ ਜੇ ਉਹਦੇ ਬਰਾਬਰ ਪੈਦਾ ਹੋਊ ਉਹਨੂੰ ਉਂਗਲੀ ਉੜਾ ਦੂ। ਛੋਟੀ ਸ਼ਕਤੀ ਨੂੰ ਕਦੋਂ ਉੱਠਣ ਦੇ ਦੂ, ਉਹ ਤਾਂ ਵੱਡੀ ਤੋਂ ਪਰਵਾਹ ਨਹੀਂ ਕਰਦਾ, ਇਹਨਾਂ ਨੂੰ ਪਤਾ ਹੀ ਨਹੀਂ ਇਹ ਕੀ ਹੈ। ਨਾਮੇ ਨਾਲ ਵਿਰੋਧ ਹੈ, ਇਹ ਕਿਉਂ ਪੈਦਾ ਹੋਇਆ ਇਹਨਾਂ ਨੂੰ ਪਤਾ ਲੱਗੇ ਨਹੀਂ ਸਕਦਾ, ਇਹਨਾਂ ਨੂੰ ਕੀ ਪਤਾ ਲੱਗੂ? ਵਿਦਵਾਨ ਨੇ ਤਾਂ ਸੁਪਰੀਮ ਕੋਰਟ ਦੇ ਜੱਜਾਂ ਤੱਕ ਕੁਛ ਆਦਮੀ ਸਿਆਣੇ ਨੇ, ਵਿੱਚ ਉਹਨਾਂ ਨੂੰ ਪਤਾ ਵਿਚਾਰੇ ਕੀ ਕਰਨ, ਇਕੱਲੇ ਇਕੱਲੇ ਨੇ, ਪਤਾ ਹੈ ਸਿਆਣਿਆਂ ਨੂੰ, ਉਹ ਚੁੱਪ ਕਰੇ ਹੋਏ ਨੇ। ਦੂਏ ਜੋ ਬੋਲਣ ਲੱਗ ਜਾਂਦੇ ਨੇ, ਜੇ ਕੋਈ ਸਿਆਣਾ ਬੋਲਦਾ ਦੂਏ ਪਾਸੇ ਨੂੰ ਬੋਲਣ ਲੱਗ ਜਾਂਦੇ ਨੇ, ਉਹ ਚੁੱਪ ਕਰ ਜਾਂਦੇ ਨੇ, ਪਤਾ ਹੈਗਾ ਬੰਦਿਆਂ ਨੂੰ, ਪਰ ਅਜੇ ਉਹਨਾਂ ਦੀ ਤਾਦਾਦ ਥੋੜ੍ਹੀ ਹੈ, ਉਹਨਾਂ ਦੇ ਨਾਲ ਨਹੀਂ ਕੋਈ। ਸਭ ਤੋਂ ਜ਼ਿਆਦਾ ਖਰਾਬ ਕਰਦੇ ਨੇ ਵੋਟਾਂ ਲੈਣ ਵਾਲੇ, ਇਹ ਕੋਰਟਾਂ ਨੂੰ ਵੀ ਖਰਾਬ ਕਰਦੇ ਨੇ, ਕੋਰਟਾਂ ਦੇ ਫੈਸਲੇ ਨਹੀਂ ਠੀਕ ਹੋਣ ਦਿੰਦੇ, ਕਿਉਂ ਇਹਨਾਂ ਨੇ ਵੋਟਾਂ ਲੈਣੀਆਂ ਨੇ, ਇਹਨਾਂ ਨੂੰ ਚਮਲਾ ਕੇ ਕਦੇ ਜਵਾਕਾਂ ਨੂੰ ਚਮਲਾ ਦੇਣਾ, ਕਦੇ ਔਰਤਾਂ ਨੂੰ ਚਮਲਾ ਦੇਣਾ, ਕਦੇ ਕਿਸੇ ਨੂੰ ਚਮਲਾ ਦੇਣਾ, ਕਦੇ ਹਰੀਜਨਾਂ ਨੂੰ ਕਹਿ ਦੇਣਾ ਐਂ ਕਰਦੇ ਨੇ, ਇਹ ਤਾਂ ਇਹੋ ਜਿਹੇ ਪੁਆੜੇ ਪਵਾ ਕੇ ਵੋਟਾਂ ਲੈਂਦੇ ਨੇ। ਅਸ਼ਾਂਤੀ ਦਾ ਆਪੇ ਪੈਦਾ ਕਰਦੇ ਹੋ ਤੁਸੀਂ, ਫਿਰ ਸ਼ਾਂਤੀ ਕਿਵੇਂ ਹੋਵੇ? ਹਾਂਜੀ, ਤਲਣੀ ਕੋ ਜੈਸੇ ਕੰਤ ਬਾਲ। ਮਸਲਾ ਹੈ ਔਰਤ ਨੂੰ ਆਦਮੀ ਜਿਹੜਾ ਹੈਗਾ ਉਹ ਤੋਂ, ਉਹਦੇ ਸਹਾਰੇ ਤੋਂ ਹੋਰ ਕੋਈ ਵਧੀਆ ਸਹਾਰਾ ਨਹੀਂ, ਉਹਨੂੰ ਹਰ ਵਕਤ ਚਾਹੀਦਾ। ਦੂਜੀ ਗੱਲ ਇੱਕ ਹੋਰ ਹੈ, ਇਸਤਰੀ ਰੂਪ ਚੇਰੀ ਕੀ ਨਹੀਂ, ਇਹ ਗੁਰੂ ਬਣੇ ਨਹੀਂ ਸਕਦੀ, ਚੇਰੀ ਹੈ, ਇਹ ਵੀ ਦੂਜੀ ਪੰਕਤੀ ਹੈ। ਇਸਤਰੀ ਰੂਪ ਚੇਰੀ ਕੀ ਨਹੀਂ, ਸੋਭਤ ਨਹੀਂ ਬਿਨ ਭਰਤਾ ਰੇ, ਪਤੀ ਤੋਂ ਬਿਨਾਂ ਚੰਗੀ ਨਹੀਂ ਲੱਗਦੀ ਇਹ ਖੜੀ, ਕੋਈ ਸਮਾਜ 'ਚ ਚੰਗਾ ਨਹੀਂ ਸਮਝਦਾ, ਬਕਵਾਸ ਕਰੀ ਜਾਂਦੇ ਨੇ, ਫਿਰ ਇਹਨਾਂ ਨੂੰ ਸਾਂਭਦਾ ਕੌਣ ਹੈ? ਫਿਰ ਬਿਹੇਵੀਅਰ ਕੀ ਕਰਦੇ ਹੋ ਤੁਸੀਂ ਇਹਨਾਂ ਨਾਲ? ਸੋਭਤ ਨਹੀਂ ਬਿਨ ਭਰਤਾ ਰੇ, ਭਰਤਾ ਦੇ ਬਿਨਾਂ ਨਹੀਂ ਸੋਭਦੀ ਕਿਤੇ ਵੀ, ਅਤੇ ਫਿਰ ਭਰਤਾ ਨੂੰ ਕਦ ਕੇ ਹੈ ਔਰਤ ਬਿਨਾਂ ਸੋਭਦਾ ਨਹੀਂ? ਜਾਂ ਕੁਛ ਨਹੀਂ ਹੁੰਦਾ ਤਾਂ ਭਰਤਾ ਇਕੱਲਾ ਹੀ ਹੁੰਦਾ, ਜਾਂ ਸੰਸਾਰ ਹੁੰਦਾ ਔਰਤ ਜਦ ਪੈਦਾ ਹੁੰਦੀ ਹੈ, ਪਹਿਲਾਂ ਹੁੰਦੀ ਹੋਈ ਨਹੀਂ। ਕਰਤਾ ਪੁਰਖ ਹੈ, ਕਰਤਾ ਪੁਰਖ ਹੈ, ਮਿਸਤਰੀ ਹੈ, ਉਹ ਜਿਹੜੇ ਹਥਿਆਰ ਨੇ ਉਹਦੇ ਕੋਲ, ਉਹ ਤਾਂ ਉਹਦੇ ਹੀ ਬਣਾਏ ਹੋਏ ਨੇ। ਇੱਕ ਮਿਸਤਰੀ ਹੈ, ਉਹ ਕੁਛ ਬਣਾਉਂਦਾ ਲੋਹੇ ਦਾ, ਅਤੇ ਉਹਨੇ ਸੰਨੀ ਵੀ ਬਣਾਈ ਹੈ, ਅਰਨ ਵੀ ਬਣਾਈ ਹੈ, ਛੈਣੀ ਵੀ ਬਣਾਈ ਹੈ, ਬਹੁਤ ਸਾਰੀਆਂ ਚੀਜ਼ਾਂ ਗਲੀ ਕੱਢਣੀਆਂ ਵੀ ਬਣਾਈਆਂ ਨੇ, ਉਹ ਥੌੜਾ ਵੀ ਬਣਾਇਆ ਝੰਡ ਕਰਨ ਵਾਸਤੇ, ਉਹ ਜਿਹੜਾ ਸਾਰਾ ਬਣਾਇਆ ਉਹ ਤਾਂ ਮਿਸਤਰੀ ਹੈ ਤਾਂ ਬਣਾਇਆ, ਕਿ ਹਥਿਆਰਾਂ ਨੇ ਮਿਸਤਰੀ ਬਣਾਇਆ, ਪੈਦਾ ਕਰਤੇ ਨੇ ਕੀਤਾ, ਉਹਨੇ ਕੀ ਬਣਾਇਆ ਪੈਦਾ ਕਰਨ ਵਾਸਤੇ, ਉਹ ਤਾਂ ਬਾਕੀ ਤਾਂ ਕਿਰਤ ਹੈ ਸਭ ਉਹਦੀ, ਔਰਤ ਵੀ ਕਿਰਤ ਵਿੱਚ ਹੈ। ਪੁਰਖ ਮੈਂ ਨਾਰ, ਪੁਰਖ ਚੋਂ ਨਾਰ ਪੈਦਾ ਹੋਈ ਹੋਈ ਹੈ, ਵਿਵੇਕ ਚੋਂ ਵਿਵੇਕ ਬੁੱਧੀ ਪੈਦਾ, ਵਿਵੇਕ ਬੁੱਧੀ ਅੱਡ ਕੀਤੀ ਹੈ, ਬੁੱਧੀ ਤੋਂ ਕੰਮ ਲਿਆ। ਪੁਰਖ ਦਾ ਪਹਿਲਾਂ ਪੁਰਖ ਤਾਂ ਹੈ, ਉਹ ਇੱਕੋ ਨਹੀਂ ਦੋ ਹੋ ਜਾਣਾ ਉਦੋਂ, ਮਾਤਾ ਨਾਲ ਵੀ ਮੇਰਾ ਤਾਂ ਹੀ ਲੱਗਦਾ, ਤੂੰ ਮੇਰਾ ਮਾਤਾ ਮੇਰੀ ਨਹੀਂ ਲੱਗਦਾ।
ਨਾਨਕ ਭੰਡੇ ਬਾਹਰਾ ਇੱਕੋ ਸੱਚਾ ਸੋਏ,
ਹਾਂ ਨਾਨਕ ਭੰਡੇ ਬਾਹਰਾ ਇੱਕੋ ਸੱਚਾ, ਇਹ ਤਾਂ ਭੰਡ ਹੈ, ਫਿਰ ਇਹਦੇ ਭੰਡ ਗਏ ਤਾਂ ਇੱਕ ਘੁਮਾਰ ਹੈ ਇੱਕ ਭੰਡ ਹੈ, ਆਪੇ ਭਾਂਡੇ ਸਾਜੀਆਂ ਨੂੰ ਕਿਹਨੇ ਸਾਜਿਆ ਨੇ ਕਰਤੇ ਪੁਰਖ ਨੇ, ਤਾਂ ਬੋਲ ਤਾਂ ਭਾਂਡਾ ਭਾਂਡਾ ਭਾਂਡਾ, ਉਹ ਤਾਂ ਆਪੇ ਪੂਰਨ ਦੇ, ਇੱਕ ਨਾ ਦੁੱਧ ਸੰਭਾਲੀਆਂ ਨੇ, ਇੱਕ ਚੁੱਲ੍ਹੇ ਰਹਿਣ ਚੜ੍ਹੇ, ਇਹਨਾਂ ਨੂੰ ਵਿਚਾਰਿਆਂ ਨੂੰ ਕਿਹੜਾ ਪਤਾ ਇਹਨਾਂ ਗੱਲਾਂ ਦਾ, ਇਹ ਤਾਂ ਐਵੇਂ ਛੋਟੀ ਛੋਟੀਆਂ ਕਿਤਾਬਾਂ ਜਿਹੀਆਂ ਪੜ੍ਹ ਕੇ, ਉਹ ਇਹਨਾਂ ਨੂੰ ਭਰਮ ਹੋ ਗਿਆ ਵੀ ਸਾਡੇ ਵਰਗਾ ਕੋਈ ਅਕਲ ਵਾਲਾ ਹੀ ਨਹੀਂ ਹੈ। ਬੇਅਕ ਜਿਹਨੂੰ ਭਰਮ ਹੋ ਜਾਏ ਉਹ ਬੇਅਕਲ ਹੁੰਦਾ, ਜਿਹਨੂੰ ਆਪਣੀ ਅਕਲ ਦਾ ਭਰਮ ਹੋ ਜਾਏ ਉਹ ਸਭ ਤੋਂ ਬੜਾ ਬੇਅਕਲ ਹੁੰਦਾ, ਤਾਂ ਹੀ ਫਸੇ ਪਏ ਨੇ ਵਿਚਾਰੇ, ਰਾਹ ਕੋਈ ਲੱਭਦਾ ਨਹੀਂ ਹੈ। ਹਾਂਜੀ,
ਬਾਰਿਕ ਕੋ ਜੈਸੇ ਖੀਰ ਬਾਲਹਾ, ਚਾਤਰਕ ਮੁਖ ਜੈਸੇ ਜਲ ਧਰਾ।
ਬਾਰਕ ਕੋ ਜੈਸੇ ਖੀਰ ਬਾਲਹਾ, ਛੋਟਾ ਬੱਚਾ ਉਹਨੂੰ ਦੁੱਧ ਹੈ, ਹਰ ਵਕਤ ਦੁੱਧ ਚਾਹੀਦਾ, ਪਰ ਬਾਰਕ ਬਾਰਕ ਨੂੰ ਚਾਹੀਦਾ, ਬੜੇ ਹੋਏ ਨੂੰ ਨਹੀਂ ਚਾਹੀਦਾ। ਖੀਰ ਕਿਸੇ ਹੱਦ ਤੱਕ ਹੀ ਹੈ, ਦੁੱਧ ਕਿਸੇ ਹੱਦ ਤੱਕ, ਜਦ ਤੱਕ ਬਾਰਕ ਹੈ ਉਹਦੇ ਬਾਅਦ ਨਹੀਂ, ਬਾਅਦ ਉਹਨੂੰ ਹੋਰ ਸਾਲਟਾਂ ਦੀ ਬਹੁਤ ਲੋੜ ਪੈ ਜਾਂਦੀ ਹੈ, ਹੋਰ ਤੱਤਾਂ ਦੀ ਲੋੜ ਪੈ ਜਾਂਦੀ ਹੈ, ਜਾਂ ਕੰਮ ਕਰਦਾ ਐਨਰਜੀ ਲੱਗਦੀ ਹੈ ਉਹਦੀ। ਬਾਰਕ ਕੋ ਜੈਸੇ ਖੀਰ ਬਾਲਹਾ, ਜਿਵੇਂ ਬੱਚੇ ਨੂੰ ਦੁੱਧ ਨਾਲ ਬਹੁਤ ਦੁੱਧ ਚੰਗਾ ਲੱਗਦਾ ਹੈ। ਹਾਂ,
ਚਾਤਰਕ ਮੁਖ ਜੈਸੇ ਜਲ ਧਰਾ,
ਚਾਤਰਕ ਮੁਖ ਜੈਸੇ ਜਲ ਧਰਾ, ਜਿਵੇਂ ਚਾਤਰਕ ਬਬੀਹਾ ਹੁੰਦਾ, ਉਹਦੇ ਕਹਿੰਦੇ ਮੂੰਹ 'ਚ ਪਾਣੀ ਰਹੇ ਹਰ ਵਕਤ, ਉਹ ਪਾਣੀ ਪਾਣੀ ਉਹ ਕਰਦਾ, ਉਹ ਹਰ ਵਕਤ ਪਾਣੀ ਭਾਲਦਾ, ਜਲ ਧਰਾ ਜਲ ਦੀ ਧਾਰਾ।
ਮੱਛਲੀ ਕੋ ਜੈਸੇ ਨੀਰ ਬਾਲਹਾ, ਤੂੰ ਮੇਰੇ ਮਨ ਰਾਮਈਆ।
ਮੱਛੀ ਨੂੰ ਪਾਣੀ ਦਾ ਚਾਅ ਹੁੰਦਾ, ਜਿੰਨਾ ਮਰਜ਼ੀ ਜਿੰਨਾ ਪਾਣੀ ਜ਼ਿਆਦਾ ਹੋਵੇ ਉਨੀ ਮੱਛੀ ਖੁਸ਼, ਉਹ ਕਹਿੰਦੇ ਵੀ ਹੁਣ ਨਹੀਂ ਮੁੱਕ, ਕਿਉਂਕਿ ਪਾਣੀ ਮੁੱਕ ਜੂ ਤਾਂ ਮੱਛੀ ਦੀ ਮੌਤ ਹੈ, ਪਾਣੀ ਦਾ ਸੁੱਕ ਜਾਣਾ ਮੱਛੀ ਦੀ ਮੌਤ ਬਰਾਬਰ, ਦੋ ਇਕੱਠੇ ਨੇ, ਜਿੰਨਾ ਚਿਰ ਪਾਣੀ ਆ ਮੱਛੀ ਨੂੰ ਪਤਾ ਮੈਂ ਨਹੀਂ ਮਰਦੀ, ਅਤੇ ਪਾਣੀ ਦਾ ਜ਼ਿਆਦਾ ਹੋਣ ਨਾਲ ਮੱਛੀ ਨੂੰ ਕੀ ਚਿੰਤਾ, ਪਾਣੀ ਦੇ ਥੋੜ੍ਹੇ ਘਟਣ ਨਾਲ ਮੱਛੀ ਨੂੰ ਚਿੰਤਾ ਪੈਦਾ ਹੁੰਦੀ ਹੈ। ਸਾਡੇ 'ਚ ਚਿੰਤਾ ਕਾਹਤੇ ਹੈ, ਸਾਡੇ 'ਚ ਗਿਆਨ ਘੱਟ ਹੈ, ਰਾਮ ਉਦ ਘੱਟ ਹੈ, ਜਦੋਂ ਰਾਮ ਉਦਕ ਸਾਡੇ 'ਚ ਫੁੱਲ ਹੋ ਜਾਣਾ ਨਾ, ਫਿਰ ਚਿੰਤਾ ਘੱਟ ਜਾਣੀ, ਜਦੋਂ ਰਾਮ ਉਦਕ ਇੰਨਾ ਹੋ ਜਾਣਾ ਕਿ ਉਹ ਕਦੇ ਖਤਮ ਹੀ ਨਹੀਂ ਹੋ ਸਕਦਾ, ਤਾਂ ਫਿਰ ਚਿੰਤਾ ਬਿਲਕੁਲ ਹੀ ਖਤਮ ਹੈ। ਗਿਆਨ ਲਿਮਿਟਿਡ, ਜਿਹਦੇ ਕੋਲ ਗਿਆਨ ਲਿਮਿਟਿਡ ਹੈ ਉਹਨੂੰ ਚਿੰਤਾ ਹੈ, ਜਿਹਦੇ ਕੋਲ ਅਨਲਿਮਿਟਿਡ ਗਿਆਨ ਹੈ ਉਹਨੂੰ ਚਿੰਤਾ ਹੈ ਨਹੀਂ। ਗਿਆਨ ਕਿੱਡਾ ਹੀ ਹੋਵੇ, ਸੰਸਾਰ ਦੇ ਲੋਕਾਂ ਦਾ ਅਨਲਿਮਿਟਿਡ ਗਿਆਨ ਹੁੰਦਾ ਹੀ ਨਹੀਂ, ਲਿਮਿਟਿਡ ਹੁੰਦਾ। ਜਿੰਨਾ ਚਿਰ ਅਨਲਿਮਿਟਿਡ ਗਿਆਨ ਨਹੀਂ ਹੁੰਦਾ, ਉਹਨਾਂ ਚਿਰ ਚਿੰਤਾ ਨਹੀਂ ਜਾ ਸਕਦੀ ਕਿਸੇ ਦੀ ਵੀ। ਆਤਮ ਗਿਆਨ ਹੀ ਅਨਲਿਮਿਟਿਡ ਗਿਆਨ, ਸੰਸਾਰ ਦਾ ਗਿਆਨ ਜਿਹੜਾ ਲਿਮਿਟਿਡ ਹੈ, ਇਹਦੀ ਲੋੜ ਇਹ ਨਹੀਂ ਹੈ। ਸੰਸਾਰ ਦਾ ਗਿਆਨ ਚਿੰਤਾ ਦਾ ਇਲਾਜ ਹੈ ਉਹ ਨਹੀਂ, ਲਿਮਿਟਿਡ ਗਿਆਨ, ਲਿਮਿਟਿਡ ਗਿਆਨ ਚਿੰਤਾ ਦਾ ਇਲਾਜ ਹੈ ਜੀ। ਜੇ ਚਿੰਤਾ ਦਾ ਇਲਾਜ ਕਰਨਾ, ਸੰਸਾਰ ਦੇ ਗਿਆਨ ਤੋਂ ਕੋਈ ਅਲੱਗ ਗਿਆਨ ਹੈ ਅਨਲਿਮਿਟਿਡ, ਉਹਦੀ ਖੋਜ ਕਰੋ। ਉਹ ਭਗਤਾਂ ਨੇ ਉਹਦੀ ਖੋਜ ਕੀਤੀ ਹੈ, ਤਾਂ ਉਹ ਚਿੰਤਾ ਤੋਂ ਪਰੇ ਗਏ ਨੇ। ਫਿਰ ਇਹ ਤੱਤੀਆਂ ਤਵੀਆਂ 'ਤੇ ਬੈਠਿਆ ਜਾ ਸਕਦਾ, ਫਿਰ ਇਹ ਸਿਰ 'ਤੇ ਆਰੇ ਚਲਾਏ ਜਾ ਸਕਦੇ ਨੇ, ਫਿਰ ਇਹ ਧਰੂ ਪ੍ਰਹਲਾਦ ਵਾਲੀ ਪ੍ਰੀਖਿਆ ਦਿੱਤੀ ਜਾ ਸਕਦੀ ਹੈ, ਉਦੋਂ ਪਹਿਲਾਂ ਨਹੀਂ ਦਿੱਤੀ ਜਾ ਸਕਦੀ। ਉਦੋਂ ਪਹਿਲਾਂ ਤਾਂ ਗੱਲਾਂ ਹੀ ਨੇ, ਮੱਥਾ ਹੀ ਟੇਕ ਲਓ ਉਦੋਂ। ਹਾਂ, ਸਟੇਜ 'ਤੇ ਜਾ ਕਹਿ ਦਿਉ ਆਜ ਵੀ ਕਬੀਰ ਕੀ ਬਾਤੇ ਹਮਾਰੇ ਲਈ ਫਾਇਦੇਮੰਦ ਹੈ, ਬਸ ਕਹਿ ਕੇ ਸਟੇਜ ਤੋਂ ਉਤਰ ਜਾਓ। ਕਰਨਾ ਕੱਖ ਵੀ ਨਹੀਂ, ਅਸੀਂ ਕਰਨਾ ਆਚਰਣ ਸਾਡਾ ਕਬੀਰ ਤੋਂ ਖਿਲਾਫ ਹੈਗਾ, ਰਹੂਗਾ ਵੀ, ਛੱਡਾਂ ਵੀ ਹੈ ਨਹੀਂ, ਅਸੀਂ ਕਹਿ ਦੇਣਾ, ਬਸ ਇੰਨੀ ਗੱਲ ਕਹਿ ਕੇ ਸਟੇਜ ਤੋਂ ਥੱਲੇ ਉਤਰੇ ਹੋਣਾ, ਬਾਕੀ ਲੋੜ ਹੀ ਨਹੀਂ। ਕਬੀਰ ਦੀ ਉਹ ਮਨਾਇਆ ਜੀ, ਜੈਂਤੀ ਮਨਾ ਲਈ ਕਬੀਰ ਦੀ, ਬਸ ਇਕੱਠ ਕਰ ਲਿਆ, ਸਟੇਜ 'ਤੇ ਚੜ੍ਹ ਗਿਆ, ਲੀਡਰ ਲੀਡਰ ਦਿਖਾਤੀ ਮੈਂ ਲੀਡਰ, ਬਸ। ਹਾਂਜੀ,
ਸਾਧਕ ਸਿੱਧ ਸਗਲ ਮੁਨੀ ਚਾਚ, ਸਾਧਕ ਸਿੱਧ ਸਗਲ ਮੁਨੀ ਚਾਹੈ, ਬਿਰਲੇ ਕਾਹੂ ਡੀਠੋਲਾ।
ਸਾਧਕ ਸਿੱਧ
ਸਗਲ ਮੁਨੀ ਚਾਹੈ,
ਸਗਲ ਮੁਨੀ ਸਾਧਕ ਨੇ ਜਿਹੜੇ ਆ, ਜੋ ਪਹਿਲੀ ਸਟੇਜ ਵਾਲੇ ਨੇ ਤੁਰੇ ਹੋਏ ਨੇ,
ਸਿੱਧ
ਸਿੱਧ ਜਿਹੜੇ ਕੁਝ ਤੇ ਕਾਫੀ, ਜਿਹੜੇ ਹੁਣ ਐਂ ਕਹਿੰਦੇ ਨੇ ਵੀ ਹੁਣ ਕਰੀਏ ਕੀ, ਸਾਰੇ ਤਜਰਬੇ ਕਰ ਲਏ, ਪ੍ਰਾਪਤੀ ਨਹੀਂ ਹੁੰਦੀ, ਉਹ ਸਿੱਧ ਨੇ।
ਸਗਲ ਮੁਨੀ ਚਾਹੈ,
ਜਿਹੜੇ ਰੁਕ ਕੇ ਜਾ ਕੇ ਖੜ ਗਏ, ਸਾਧਕ ਦਾ ਜੋ ਜਾ ਰਿਹਾ ਇੱਕ ਸਿਰੇ ਚੜ੍ਹ ਗਿਆ, ਉੱਥੇ ਜਾ ਕੇ ਵੀ ਕੁਛ ਨਹੀਂ ਪਤਾ ਲੱਗਿਆ, ਸਗਲ ਮੁਨੀ ਇਹ ਸਾਰੇ ਹੀ ਚਾਹੁੰਦੇ ਨੇ ਦਰਸ਼ਨ, ਸਾਰੇ ਹੀ ਚਾਹੁੰਦੇ ਨੇ ਦਰਸ਼ਨ ਹੋ ਜਾਣ।
ਬਿਰਲੇ ਕਾਹੂ ਡੀਠੋਲਾ,
ਪਰ ਦੇਖਿਆ ਕਿਸੇ ਬਿਰਲੇ ਨੇ, ਅਤੇ ਬਾਕੀ ਫਿਰ ਕਾਹਦੇ ਨੇ? ਆ ਬਾਕੀ ਜਿਹੜੇ ਰਿਸ਼ੀਆਂ ਮੁਨੀਆਂ ਦਾ ਪ੍ਰਚਾਰ ਕਰਦੇ ਨੇ ਉਹ ਕਾਹਦਾ ਕਰਦੇ ਨੇ? ਸਿੱਧਾਂ ਦਾ ਪ੍ਰਚਾਰ ਕਾਹਦਾ ਕਰਦੇ ਨੇ? ਛੋਟੇ ਛੋਟੇ ਸੰਤਾਂ ਨੂੰ ਮਹਾਂਪੁਰਸ਼ ਕੌਣ ਕਹਿੰਦਾ? ਕਾਹਦੇ ਵਾਸਤੇ ਕਹਿੰਦੇ ਨੇ? ਇਹਨਾਂ ਵਾਸਤੇ ਮਹਾਂਪੁਰਸ਼ ਨੇ। ਉਹ ਕੀੜੀ ਨੂੰ ਤਾਂ ਠੂਠਾ ਹੀ ਦਰਿਆ ਹੁੰਦਾ ਜੀ, ਜੇ ਉਹਨੇ ਡੁੱਬ ਕੇ ਮਰ ਜਾਣਾ ਹੈ। ਇਹ ਜਿਹੜੇ ਧਰਮੀ ਲੋਕ ਨੇ, ਇਹਨਾਂ ਵਾਸਤੇ ਤਾਂ ਥੋੜ੍ਹਾ ਜਿਹਾ ਧਰਮੀ ਬੰਦਾ ਵੀ ਬਹੁਤ ਹੈ। ਇਹ ਕਹਿੰਦੇ ਇਹ ਅਸੀਂ ਤਾਂ ਬਿਲਕੁਲ ਹੀ ਧਰਮੀ ਹੋ ਹੀ ਨਹੀਂ ਸਕਦੇ, ਥੋੜ੍ਹਾ ਬਹੁਤਾ ਧਰਮੀ ਤਾਂ ਹੈ ਉਹ। ਇਹ ਉਸ ਨੂੰ ਮਹਾਂਪੁਰਖ ਕਹਿਣ ਲੱਗ ਜਾਂਦੇ ਨੇ, ਉਹ ਚਾਹੇ ਆਪਣੇ ਪਰ ਮੰਨੇ ਚਾਹੇ ਨਾ ਮੰਨੇ, ਇਹ ਬਾਅਦ 'ਚ ਉਹਨੂੰ ਡਿਕਲੇਅਰ ਕਰੀ ਜਾਂਦੇ ਨੇ। ਉਹ ਤਾਂ ਵਿਚਾਰਾ ਡਰਦਾ ਡਰਦਾ ਅਤੇ ਪ੍ਰਾਣ ਨਿਕਲੇ ਨੇ ਵੀ ਮੈਨੂੰ ਮਿਲਿਆ ਕੁਛ ਨਹੀਂ, ਸਾਰੀ ਜ਼ਿੰਦਗੀ ਉਹਨੂੰ ਮਿਲਿਆ ਕੱਖ ਨਹੀਂ। ਬਿਰਲੇ ਕਾਹੂ ਡੀਠ ਲਾ, ਉਹ ਤਾਂ ਬਿਨਾਂ ਦਰਸ਼ਨ ਤੋਂ ਹੀ ਮਰ ਗਏ, ਸਾਰੇ ਪ੍ਰਾਣ ਛੱਡ ਗਏ। ਇਹ ਉਹਨਾਂ ਨੂੰ ਮਹਾਂਪੁਰਖ ਕਹੀ ਜਾਂਦੇ ਨੇ। ਫਿਰ ਇਹ ਕਿੱਥੇ ਖੜ੍ਹੇ ਨੇ? ਉਹਨਾਂ ਨੂੰ ਮਹਾਂਪੁਰਖ ਕਹਿਣ ਵਾਲੇ ਜਿਹਨਾਂ ਨੂੰ ਦਰਸ਼ਨ ਨਹੀਂ ਹੋਇਆ, ਇਹ ਕਿੱਥੇ ਖੜ੍ਹੇ ਨੇ? ਉਹ ਤਾਂ ਬਿਰਲੇ ਕਾਹੂ ਡੀਠ ਲਾ, ਨਾਮਦੇਵ ਤਾਂ ਕਹਿ ਲਿਆ ਕਿਸੇ ਬਿਰਲੇ ਨੇ ਦੇਖਿਆ। ਤੇ ਜਿਹੜੇ ਦੂਜੀ ਜਨਤਾ ਹੈ ਉਹ ਕਿੱਥੇ ਖੜੀ ਹੈ? ਉਹਨਾਂ ਨੂੰ ਮਹਾਂਪੁਰਖ ਕਹਿੰਦੀਆਂ ਜਿਹਨਾਂ ਨੂੰ ਦਰਸ਼ਨ ਹੋਇਆ ਨਹੀਂ, ਉਹਨਾਂ ਦੇ ਗੁਣ ਗਾਉਂਦੀਆਂ ਜਿਹਨਾਂ ਨੂੰ ਦਰਸ਼ਨ ਹੋਇਆ ਨਹੀਂ, ਉਹਨਾਂ ਦੇ ਗ੍ਰੰਥ ਪੜ੍ਹਦੀ ਹੈ ਜਿਹਨਾਂ ਨੂੰ ਦਰਸ਼ਨ ਹੋਇਆ ਨਹੀਂ, ਉਹ ਕਿੱਥੇ ਖੜ੍ਹੇ ਨੇ? ਸਾਰੇ ਹੀ ਭਰਮ ਦੇ ਖੂਹ 'ਚ ਗਿਰੇ ਹੋਏ ਨੇ, ਸਾਰੇ ਹੀ ਮੂਰਖੰਦ ਘੋਰ ਦੇ ਦਾਇਰੇ 'ਚ ਘਿਰੇ ਹੋਏ ਨੇ। ਚੋਰ ਹਰਾਮ ਖੋਰ ਉਹ ਨੇ ਜਿਹੜੇ ਉਹਨਾਂ ਦਾ ਪ੍ਰਚਾਰ ਕਰ ਰਹੇ ਨੇ, ਜਿਹਨਾਂ ਨੂੰ ਦਰਸ਼ਨ ਹੋਇਆ ਨਹੀਂ, ਉਹਨਾਂ ਦਾ ਪ੍ਰਚਾਰ ਕਰਨ ਵਾਲੇ ਚੋਰ ਆਰਾਮ ਕੌਰ ਨੇ, ਦੋਵੇਂ ਵਿਚਾਰੇ ਮੂਰਖੰਦ ਕੌਰ ਨੇ। ਨਾ ਦਰਸ਼ਨ ਇਹਨਾਂ ਨੂੰ ਹੋਣਾ, ਨਾ ਉਹਨਾਂ ਨੂੰ ਹੋਇਆ। ਉਹ ਜਦ ਹੋਇਆ ਹੀ ਨਹੀਂ ਉਹਨਾਂ ਨੂੰ ਦਰਸ਼ਨ, ਤੁਹਾਨੂੰ ਕਿਵੇਂ ਕਰਾ ਦੇਣਗੇ? ਜਿਹੜੇ ਕਰਾਉਣ ਵਾਲੇ ਨੇ ਉਹਨਾਂ ਦਾ ਵਿਰੋਧ ਕਰਦੇ ਨੇ ਸਾਰੇ ਇਕੱਠੇ ਹੋ ਕੇ, ਵੀ ਜੇ ਦਰਸ਼ਨ, ਜੇ ਪਤਾ ਲੱਗ ਗਿਆ ਵੀ ਸਾਡੇ ਕੋਲ ਕੁਛ ਨਹੀਂ, ਆਪਣਾ ਤੋਰੀ ਫੁਲਕਾ ਬੰਦ ਹੋ ਜੂਗਾ, ਸਿਰ ਰੋਟੀ ਦਾ ਮਸਲਾ, ਧਰਮ ਨੂੰ ਧੰਦੇ ਦਾ ਮਸਲਾ, ਧੰਦਾ ਬੰਦ ਨਾ ਹੋ ਜਾਵੇ ਸਾਡਾ, ਇਸ ਕਰਕੇ ਗਲਤ ਪ੍ਰਚਾਰ ਹੋ ਰਿਹਾ, ਗਲਤ ਚੀਜ਼ਾਂ ਦਾ ਪ੍ਰਚਾਰ ਤਾਂ ਹੋ ਰਿਹਾ, ਰੋਟੀ ਲੱਗੇ ਹੋਏ ਨੇ ਉਹ ਕੀ ਕਹਿਣਾ, ਰੋਟੀ ਬੰਦ ਹੁੰਦੀ ਹੈ। ਸੱਚ ਬੋਲਣ ਨੂੰ ਤਾਂ ਤਿਆਰ ਨਹੀਂ ਕਿ ਭੁੱਖੇ ਮਰ ਜਾਵਾਂਗੇ, ਰੋਟੀ ਨਹੀਂ ਮਿਲਣੀ, ਹੋਰ ਤਾਂ ਕੋਈ ਪ੍ਰੋਬਲਮ ਨਹੀਂ। ਜੇ ਕੋਈ ਸੱਚ ਬੋਲਦਾ ਉਹ ਕੌੜਾ ਤਾਂ ਲੱਗਦਾ ਉਹਨਾਂ ਦੀ ਰੋਟੀ ਛਿੰਦੀ ਹੈ, ਕੌੜਾ ਤਾਂ ਲੱਗਦਾ ਉਹਨਾਂ ਦੀ ਰੋਟੀ ਜਾਂਦੀ ਹੈ, ਉਹਨਾਂ ਦੀ ਮਾਨਤਾ ਜਾਂਦੀ ਹੈ, ਉਹਨਾਂ ਦਾ ਹੰਕਾਰ ਨੂੰ ਸੱਟ ਪੈਂਦੀ ਹੈ। ਆਹ ਪ੍ਰੋਬਲਮ ਹੈ ਦੁਨੀਆਂ ਦੇ ਵਿੱਚ, ਇਸ ਪ੍ਰੋਬਲਮ ਨਾਲ ਕਿਵੇਂ ਨਜਿੱਠਦੇ ਨੇ ਹੁਣ ਜਿਹਨਾਂ ਨੇ ਦੁਨੀਆ ਬਚਾਉਣੀ ਹੈ, ਜਿਹਨਾਂ ਨੇ ਦੁਨੀਆ ਬਚਣੀ ਨਹੀਂ, ਦੁਨੀਆ ਚਾਹੇ ਜ਼ੋਰ ਲਾ ਲੈਣ ਇਹ ਜਿੰਨਾ ਮਰਜ਼ੀ, ਇਹ ਨਹੀਂ ਬਚ ਸਕਦੀ ਦੁਨੀਆ ਇਸ ਵਕਤ। ਜਿਹੜਾ ਕੁਛ ਇਹਨਾਂ ਨੇ ਤਰੱਕੀ ਜਿੰਨੀ ਕਰ ਲਈ, ਬਹੁਤ ਤੇਜ਼ ਸਪੀਡ ਨਾਲ ਤਰੱਕੀ ਕੀਤੀ ਹੈ, ਤੇਜ਼ ਸਪੀਡ ਨਾਲ ਦੁਨੀਆ ਖਤਮ ਹੋ ਜੂਗੀ, ਫਟਾਫਟ ਖਤਮ ਹੋ ਜੂਗੀ। ਇੰਨਾ ਇਹਨਾਂ ਨੇ ਤਰੱਕੀ ਕਰ ਲਈ, ਦੁਨੀਆ ਖਤਮ ਕਿਵੇਂ ਕਰਨੀ ਹੈ, ਇੰਨੀ ਤਰੱਕੀ ਇਹਨਾਂ ਨੇ ਕਰ ਲਈ, ਪੁੱਠੇ ਪਾਸੇ ਵਾਲੀ ਕੀਤੀ ਹੈ ਤਰੱਕੀ, ਸਿੱਧੇ ਪਾਸੇ ਵਾਲੀ ਨਹੀਂ ਕੀਤੀ। ਇਹ ਜਮਕੇ ਮਾਰਗ ਚੱਲਦੇ ਨੇ, ਜਮਕਾ ਮਾਰਗ ਹੈ ਜਿਹੜੇ ਰਹਿ ਜਾਂਦੇ ਨੇ। ਜਮ ਮਿਜ਼ਾਈਲਾਂ ਕੀ ਨੇ, ਮਿਜ਼ਾਈਲਾਂ ਕੀ ਨੇ, ਜਮੇ ਨੇ, ਫਟਾਫਟ ਮਾਰ ਦੇਣਗੇ ਸਾਰਿਆਂ ਨੂੰ। ਹਾਂਜੀ,
ਸਗਲ ਭਵਨ ਤੇਰੋ ਨਾਮ ਬਾਲਹਾ, ਤੇ ਨਾਮੇ ਮਨ ਬੀਠੋ ਲਾ।
ਸਗਲ ਭਵਨ ਤੇਰੋ ਨਾਮ ਬਾਲਹਾ,
ਤੇ ਨਾਮੇ ਮਨ ਬੀਠੋ ਲਾ।
ਜਿਹਨੇ ਭਵਨ ਨੇ, ਜਿਹਨੇ ਭਵਨ ਨੇ ਤੇਰਾ ਨਾਮ ਬਾਲਾ ਬਾਲਹਾ, ਭਵਨਾਂ ਦੇ ਵਿੱਚ ਨਾਮ ਬਾਲਾ, ਜਿਹੜੇ ਭਵਨ ਨਹੀਂ। ਭਵਨ ਕੌਣ ਨੇ, ਜਿਹਨਾਂ ਦਾ ਮਨ ਮਾਇਆ ਤੋਂ ਘੁੰਮ ਗਿਆ, ਜਿਹੜੇ ਮਾਇਆ ਤੋਂ ਘੁੰਮ ਗਏ ਨਾ, ਮਾਇਆ ਵੱਲ ਨੂੰ ਪਿੱਠ ਹੈ ਜਿਹਨਾਂ ਦੀ, ਉਹ ਭਵਨ ਨੇ। ਭਵਨ ਐਵੇਂ ਨਹੀਂ ਹੁੰਦਾ, ਭਾਵੇਂ ਹੋਏ ਨੂੰ ਭਵਨ ਕਹਿੰਦੇ ਨੇ। ਜਿਹਨੇ ਮਾਇਆ ਵੱਲ ਪਿੱਠ ਦੇ ਦਿੱਤੀ, ਮਾਇਆ ਵੱਲ ਪਿੱਠ ਕਰ ਲਈ, ਝੂਠ ਵੱਲ ਪਿੱਠ ਕਰ ਲਈ, ਉਹ ਭਵਨ ਹੈ। ਭਵਨ ਘਰ ਨੂੰ ਕਹਿਣ ਲੱਗ ਗਏ, ਮਕਾਨ ਨੂੰ ਭਵਨ ਕਹਿਣ ਲੱਗ ਗਏ। ਭਵਨ ਹਿਰਦੇ ਨੂੰ ਕਹਿੰਦੇ ਨੇ ਅੰਦਰ। ਜੇ ਮਾਇਆ ਵੱਲ ਦੀ ਦੌੜ ਤੋਂ ਦੂਏ ਪਾਸੇ ਅੰਤਰਮੁਖੀ ਦੀ ਦੌੜ ਹੋ ਗਿਆ, ਭਵਨ ਹੈ। ਜਿਹੜਾ ਬਾਹਰਮੁਖੀ ਮਾਇਆ ਦੀ ਦੌੜ 'ਚ ਆ, ਉਹ ਭਵਨ ਨਹੀਂ ਹੈ। ਉਹ ਭਵਨ, ਉਹਦਾ ਭਵਨ ਬਾਹਰ ਹੈ। ਜਿਹੜੇ ਮਾਇਆ ਦੌੜ 'ਚ ਨੇ, ਉਹਨਾਂ ਦੇ ਤਾਂ ਮਹਿਲ ਮੂਲ ਜਿਹੜੇ, ਉਹ ਭਵਨ ਨੇ, ਉਹਨਾਂ ਦੇ ਤਾਂ ਉਹ ਭਵਨ ਨੇ। ਜਿਹੜੇ ਵਾਕਈ ਅਸਲੀ ਭਵਨ ਨੇ, ਅੰਤਰਮੁਖੀ ਦੌੜ ਵਾਲੇ ਨੇ, ਮਾਇਆ ਦੀ ਦੌੜ, ਮਾਇਆ ਵੱਲ ਪਿੱਠ ਹੈ ਉਹਨਾਂ ਦੀ, ਉਹ ਭਵਨ ਨੇ। ਮਾਇਆ ਤੋਂ ਘੁੰਮੇ ਹੋਏ ਭਵਨ, ਭੌਣ ਜਾਣ ਨੂੰ ਭਵਨ ਕਹਿੰਦੇ ਨੇ, ਜਿਹੜਾ ਪਿੱਠ ਦੇ ਦੇਵੇ, ਮਾਇਆ ਨੂੰ ਪਿੱਠ ਦੇ ਦਿੱਤੀ, ਮਾਇਆ ਵੱਲ ਪਿੱਠ ਕਰ ਲਈ, ਝੂਠ ਵੱਲ ਪਿੱਠ ਕਰ ਲਈ, ਸੱਚ ਵੱਲ ਮੂੰਹ ਕਰ ਲਿਆ, ਉਹ ਭਵਨ ਨੇ।
ਤੇ ਉਹ ਨਾਮੇ ਮਨ
ਸਗਲ ਭਵਨ, ਜਿੰਨੇ ਵੀ ਮਾਇਆ ਵੱਲ ਪਿੱਠ ਕਰ ਚੁੱਕੇ ਭਗਤ ਇੱਧਰ ਹੋ ਗਏ, ਉਹਨਾਂ ਨੂੰ ਨਾਮ ਮਿੱਠਾ ਲੱਗਦਾ, ਉਹਨਾਂ ਗੁਰਮੁਖਾਂ ਨੂੰ ਨਾਮ ਮਿੱਠਾ ਲੱਗੂਗਾ, ਬਾਕੀ ਨੂੰ ਲੱਗਣਾ ਹੀ ਨਹੀਂ। ਸਾਖਤਾਂ ਨੂੰ ਨਹੀਂ ਮਿੱਠਾ ਲੱਗਣਾ, ਸੰਤਾਂ ਨੂੰ ਨਾਮ ਮਿੱਠਾ ਲੱਗੂਗਾ। ਜਿਹੜਾ ਮਿੱਠਾ ਲੱਗੂਗਾ, ਉਹਦੇ ਤਾਂ ਅੰਦਰ ਇਹ ਭਵਨ ਹੈ। ਜੇ ਮਨ ਮੰਦਰ ਹੈ ਨਾ ਜਿਹੜਾ, ਉਹਨਾਂ ਦਾ ਮਨ ਮੰਦਰ ਦੀ ਬਜਾਏ ਭਵਨ ਬਣ ਗਿਆ। ਹੁਣ ਭਵਨ ਤੇ ਬਿਨਾਂ ਭਜਨ ਨਹੀਂ ਹੁੰਦਾ। ਭਵਨ 'ਚ ਦੇਵਤੇ ਰਹਿੰਦੇ ਨੇ, ਭਵਨ ਤਾਂ ਦੇਵਤਾ ਹੁੰਦਾ, ਭਵਨ ਠੱਗ ਥੋੜ੍ਹੀ ਹੁੰਦਾ। ਭਵਨ 'ਚ ਬਹਿ ਕੇ ਸੱਚ ਬੋਲਿਆ ਜਾਂਦਾ, ਗੁਰਬਾਣੀ ਰਚੀ ਜਾਂਦੀ ਹੈ। ਬਾਹਰ ਕਿਹੜਾ ਭਵਨ ਹੈ ਜਿਹਦੀ ਗੁਰਬਾਣੀ ਰਚੀ ਜਾਂਦੀ ਹੈ? ਬਾਹਰ ਤਾਂ ਕੋਈ ਹੈ ਹੀ ਨਹੀਂ। ਭਗਤਾਂ ਨੇ ਤਾਂ ਬਾਹਰ ਕੋਈ ਭਵਨ ਬਣਾਇਆ ਹੀ ਨਹੀਂ। ਅਰੇ ਭਵਨ ਹੈ, ਭਗਤਾਂ ਨੇ ਵੀ ਕੋਈ ਬਣਾਇਆ? ਨਵੇਂ ਨਹੀਂ ਭਵਨ ਰੱਖਿਆ। ਹਾਂਜੀ,
ਤੇ ਉਹ ਨਾਮੇ ਮਨ ਬੀਠਲ ਆ,
ਇਸੇ ਐਵੇਂ ਨਾਮੇ ਦੇ ਮਨ ਨੂੰ ਬੀਠਲ ਹੈ। ਬੀਠਲ ਜਿਹੜਾ ਹੈਗਾ, ਮੇਰੇ ਮਨ ਨੂੰ ਐਵੇਂ ਹੀ ਬੀਠਲ ਹੈ, ਜਿਵੇਂ ਭਗਤਾਂ ਦੇ ਮਨ ਦੇ ਵਿੱਚ ਘਰ ਘਰ ਗੁਰਮੁਖੀ ਭਗਤੀ ਹੋਈ। ਜਿਹੜੇ ਹਿਰਦੇ ਵਿੱਚ ਗੁਰਮੁਖੀ ਭਗਤੀ ਆ, ਉਹ ਭਵਨ ਹੈ ਹਿਰਦਾ। ਸਤਿਯੁਗ ਸੱਤ ਕਹੇ ਸਭ ਕੋਈ, ਉੱਥੇ ਸਤਿਯੁਗ ਆ, ਜਿੱਥੇ ਭਵਨ ਹੈ ਉੱਥੇ ਸਤਿਯੁਗ ਹੁੰਦਾ। ਜਿਹੜੇ ਹਿਰਦੇ 'ਚ ਸਤਿਯੁਗ ਵਰਤਦਾ, ਉਹ ਭਵਨ ਹੈ। ਭਵਨ 'ਚ ਕਲਯੁਗ ਕਿਵੇਂ ਹੋਜੂਗਾ? ਭਵਨਾਂ 'ਚ ਕਲਯੁਗ ਹੁੰਦਾ, ਜਿੱਥੇ ਕਲਯੁਗ ਹੋਊ ਉਹ ਭਵਨ ਕਿਵੇਂ ਕਹਿੰਦੇ ਹੋ ਉਹਨੂੰ ਤੁਸੀਂ? ਜੇ ਉਹਨੂੰ ਵੀ ਭਵਨ ਕਹੀ ਜਾਂਦੇ ਹੋ, ਫਿਰ ਜਾਏ ਜੇ ਤੁਸੀਂ, ਫਿਰ ਉਹ ਕਲਯੁਗ ਹੀ ਜੀਵਾਂ ਦਾ ਭਵਨ ਹੋ ਸਕਦਾ? ਗੁਰਬਾਣੀ ਵਾਲਾ ਭਵਨ ਨਹੀਂ ਹੈ, ਗੁਰਮੁਖੀ ਭਾਸ਼ਾ ਵਾਲਾ ਭਵਨ ਹੋਰ ਹੈ, ਮਨਮੁਖੀ ਭਾਸ਼ਾ ਵਾਲਾ ਭਵਨ ਹੋਰ ਹੈ। ਉਹਨਾਂ ਦਾ ਭਵਨ ਬਾਹਰ ਹੈ, ਮਾਇਆ ਦੇ ਵਿੱਚ ਭਵਨ ਹੈ, ਇਹ ਮਾਇਆ ਤੋਂ ਪਰੇ ਭਵਨ, ਇਹ ਸੱਚਖੰਡ ਦੇ ਵਿੱਚ, ਇਹ ਭਵਨ ਸਾਰੇ ਸੱਚਖੰਡ ਵਿੱਚ ਨੇ। ਉਸ ਭਵਨ ਨੂੰ ਇਹ ਮਹਿਲਾ ਮਹਿਲ ਕਿਹਾ, ਉਹ ਭਵਨ ਇਹ ਮਹਿਲ ਹੈ।